ਸਾਨੂੰ ਸਭ ਨੂੰ ਪਤਾ ਹੈ ਕਿ ਦੁਨੀਆ ਦਾ ਕੰਮ ਕੋਈ ਵੀ ਅਸੀਂ ਸਿੱਖਣਾ ਹੈ, ਡਾਕਟਰੀ ਸਿੱਖਣੀ ਹੈ ਤਾਂ ਕਿਸੇ ਡਾਕਟਰ ਦੀ ਸੋਭਤ ਕਰਨੀ ਪੈਂਦੀ ਹੈ, ਇੰਜੀਨੀਅਰ ਬਣਨਾ ਕਿਸੇ ਇੰਜੀਨੀਅਰ ਦੀ ਸੋਭਤ ਕਰਨੀ ਪੈਂਦੀ ਹੈ, ਅਗਰ ਲੱਕੜ ਦਾ ਕੰਮ ਸਿੱਖਣਾ ਕਿਸੇ ਤਰਖਾਣ ਦੀ ਸੋਭਤ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਅਗਰ ਸੋਨੇ ਦਾ ਕੰਮ ਸਿੱਖਣਾ ਤਾਂ ਕਿਸੇ ਸੁਨਾਰ ਦੀ ਸੋਭਤ ਕਰਨੀ ਪੈਂਦੀ ਹੈ। ਕਿਆ ਦੁਨੀਆਂ ਦੇ ਅੰਦਰ ਜੋ ਵੀ ਅਸੀਂ ਕੰਮ ਸਿੱਖਣਾ ਹੈ ਉਸੇ ਕਿਸਮ ਦੇ ਉਸਤਾਦ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਅਗਰ ਰੂਹਾਨੀਅਤ ਦਾ ਕੰਮ ਵੀ ਅਸੀਂ ਸਿੱਖਣਾ ਹੈ, ਪ੍ਰਭੂ ਨੂੰ ਮਿਲਣ ਦਾ ਅਸੀਂ ਰਿਸਰਚ ਕਰਨਾ ਹੈ ਤਾਂ ਉਹ ਸਾਨੂੰ ਉਹਨਾਂ ਪੁਰਸ਼ਾਂ ਦੇ ਕੋਲ, ਉਹਨਾਂ ਮਾਲਕ ਦੇ ਭਗਤਾਂ ਕੋਲ ਬੈਠਣਾ ਪਏਗਾ ਜਿਨ੍ਹਾਂ ਨੇ ਇਸ ਰਸਤੇ ਦੀ ਖੋਜ ਕੀਤੀ ਹੋਈ ਹੈ ਔਰ ਅਮਲੀ ਤੌਰ ਦੇ ਉੱਤੇ ਉਹ ਕਾਮਯਾਬ ਹੋਏ ਹੈ।
ਐਜ਼ ਵੀ ਆਲਰੇਡੀ ਨੋ that if we want to do any worldly work, if we want to do any worldly work, we have to go in the company of such persons who are doing that work. If we want to learn the work of jewelry, we have to go and seek the company of the jeweler. And if we want to learn the art skill of carpentry, we have to seek the company of the carpenter. If we want to learn the doctrine, we have to go and keep the company of the doctor. That means that whatever work or whatever art or skill we want to learn in this world, we have to go in the company of such persons who have mastered that art. Similarly, the work, the skill of spirituality, to learn that skill also, or to have that, to get the knowledge of spirituality, we have to go in the company of such a person who is practically successful in that very path of devotion and in that path of spirituality. Because spirituality, the matter of spirituality is also very complicated, and we have to go and take the company of such a master who has mastered the skill of spirituality and one who has known this path practically.
ਕਿਤਾਬਾਂ ਪੜ੍ਹ ਕੇ ਅੱਜ ਤਾਈਂ ਨਾ ਤਾਂ ਕੋਈ ਇੰਜੀਨੀਅਰ ਹੀ ਬਣਦਾ ਹੈ, ਨਾ ਕੋਈ ਡਾਕਟਰ ਬਣਦਾ ਹੈ, ਔਰ ਫਿਰ ਵੀ ਸਾਨੂੰ ਕਿਤਾਬਾਂ ਪੜ੍ਹ ਕੇ ਕਿਸੇ ਨਾ ਕਿਸੇ ਉਸਤਾਦ ਦੀ ਜ਼ਰੂਰਤ ਪੈਂਦੀ ਹੈ, ਔਰ ਉਸਤਾਦ ਸਾਨੂੰ ਦੱਸਦਾ ਹੈ ਕਿ ਇਸ ਤਰ੍ਹਾਂ ਤੁਸੀਂ ਆਪਣਾ ਜੀਵਨ ਢਾਲੋ ਤਾਂ ਤੁਸੀਂ ਡਾਕਟਰ ਬਣ ਸਕਦੇ ਹੋ, ਔਰ ਤਾਂ ਹੀ ਤੁਸੀਂ ਇੰਜੀਨੀਅਰ ਵਕੀਲ ਬਣ ਸਕਦੇ ਹੋ।
Only by reading books we cannot get any knowledge. If we will read any books, that cannot give us any knowledge. Even if we will read the books, then also the teacher will say that whatever you have read in the books, you have to put that into the practice, and only after that we can become the engineer or doctor or whatever books we read. We can only master that skill after putting the practice whatever it is written in the books.
Jitne log ਕਿਸੇ ਵੀ ਲਾਈਨ ਦੇ ਵਿੱਚ ਕਾਮਯਾਬ ਹੋਏ ਹੈ, ਜਾਂ ਡਾਕਟਰ ਬਣਿਆ ਜਾਂ ਇੰਜੀਨੀਅਰ ਜਾਂ ਕੋਈ ਵਕੀਲ ਬਣਿਆ ਹੈ, ਤੁਸੀਂ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਅੰਦਰ ਉਸਤਾਦਾਂ ਨੇ ਕੁਛ ਘੋਲ ਕੇ ਨਹੀਂ ਪਾਇਆ, ਕੁਛ ਰਗੜ ਕੇ ਨਹੀਂ ਪਾਇਆ ਗਾ, ਸਿਰਫ ਉਹਨਾਂ ਦੀ ਸੋਭਤ ਕੀਤੀ, ਉਹਨਾਂ ਦੀ ਸੰਗਤ ਕੀਤੀ, ਵਿਦਿਆ ਦੀ ਤਾਕਤ ਉਹਨਾਂ ਦੇ ਅੰਦਰ ਮੌਜੂਦ ਸੀ, ਉਸਤਾਦਾਂ ਨੇ ਸਿਰਫ ਉਹਨਾਂ ਦੇ ਅੰਦਰੋਂ ਉਸ ਵਿਦਿਆ ਸੁੱਤੀ ਨੂੰ ਜਗਾ ਦਿੱਤਾ।
In any skill, whether they are doctors or engineers, and you know that the masters or the teachers, they never put anything in their body. They already had the power of knowledge and intellect within them, and they just awakened that knowledge or awakened that intellect from that, and in that way they became successful.
ਇਸੇ ਤਰ੍ਹਾਂ ਸੰਤਾਂ ਮਹਾਤਮਾ ਨੇ ਵੀ ਸਾਡੇ ਅੰਦਰ ਕੁਝ ਰਗੜ ਕੇ ਨਹੀਂ ਪਾਉਣਾ, ਘੋਲ ਕੇ ਨਹੀਂ ਪਾਉਣਾ, ਉਹ ਤਾਕਤ ਪਰਮਾਤਮਾ ਸਾਡੇ ਸਭ ਦੇ ਅੰਦਰ ਹੈ, ਮਹਾਤਮਾ ਨੇ ਸਾਨੂੰ ਉਸਦਾ ਸਾਧਨ ਔਰ ਤਰੀਕਾ ਦੱਸਣਾ ਹੈ ਔਰ ਉਹਦੇ ਵਿੱਚ ਮਦਦ ਕਰਨੀ ਹੈ।
Similarly, saints and mahatmas do not have to put anything after mixing or after making anything, and they don't have to put anything in our body. They have to just show us or tell us the practice through which we can meet the God, through which they have achieved the God, they will show and they will guide us in that practice.
Aur lekin itthe aake sawal paida hunda hai ki duniya de karobar de vich assi har kam de vich bharosa karde hain aur ਸ਼ਰਧਾ ਰੱਖਦੇ ਹਾਂ, ਲੇਕਿਨ ਜਦ ਅਸੀਂ ਸੰਤ ਮਤ ਦੇ ਵਿੱਚ ਆ ਜਾਂਦੇ ਹਾਂ ਉਸ ਵੇਲੇ ਅਸੀਂ ਸ਼ਰਧਾ ਔਰ ਭਰੋਸਾ ਜਿਹੜਾ ਹੁੰਦਾ ਹੈ ਔਰ ਜਿਹੜਾ ਸਾਨੂੰ ਰਸਤਾ ਤੈਅ ਕਰਨ ਵਾਸਤੇ ਮਹਾਤਮਾ ਨੇ ਦੱਸਿਆ ਹੁੰਦਾ ਹੈ ਕਿ ਇਤਨੀ ਡਿਊਟੀ ਤੁਹਾਡੀ ਹੈ ਕਿ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਕਿਸ ਤਰ੍ਹਾਂ ਇਕੱਠਾ ਕਰਨਾ, ਕਿਸ ਤਰ੍ਹਾਂ ਕਾਗਜ਼ ਤੀਸਰੇ ਤਿਲ ਦੇ ਉੱਤੇ ਆਉਣਾ ਹੈ, ਨਾ ਤਾਂ ਅਸੀਂ ਉਸ ਸਬਕ ਨੂੰ, ਉਸ ਕੰਮ ਨੂੰ ਅਸੀਂ ਪੂਰਾ ਹੀ ਕਰਦੇ ਹਾਂ, ਸਬਕ ਨੂੰ ਪਕਾਉਂਦੇ ਹਾਂ, ਔਰ ਨਾ ਅਸੀਂ ਮਹਾਤਮਾ ਦੇ ਕਹਿਣ ਮੁਤਾਬਕ ਅਸੀਂ ਭਰੋਸਾ ਜਾਂ ਸ਼ਰਧਾ ਹੀ ਕਰਦੇ ਹਾਂ।
And coming at this point, the question of faith and devotion. You see, in the worldly work, we have the faith and we devotedly do that work. But when we come in the Santmat, neither we have any devotion, nor we have faith in the Master. And whatever the saints and Mahatmas have told us to do, and we do not learn the lesson which they are teaching to us, and in that way, we don't have any faith in the Master, in the saints, and that is because we do not practice the practices which they are showing us to do.
ਕਿਉਂਕਿ ਸਾਡਾ ਮਨ ਸਾਨੂੰ ਮਹਾਤਮਾ ਦੇ ਉੱਪਰ ਭਰੋਸਾ ਨਹੀਂ ਆਉਣ ਦਿੰਦਾ ਗਾ। ਅਸੀਂ ਕਹਿੰਦੇ ਹਾਂ ਕਿ ਸਾਡੇ ਵਰਗਾ ਹੀ ਇਨਸਾਨ ਇਹ ਹੈ, ਸਾਡੇ ਵਰਗੇ ਹੀ ਹੱਥ ਕੰਨ ਨੱਕ ਮੂੰਹ ਵਗੈਰਾ ਇਹਦੇ ਹੈ, ਸਾਡੇ ਤਰ੍ਹਾਂ ਇਹ ਬੋਲਦਾ, ਸਾਡੇ ਤਰ੍ਹਾਂ ਇਹ ਚੱਲਦਾ ਹੈ, ਹੱਕ ਹਕੂਕ ਸਭ ਦੇ ਇੱਕੋ ਜਿਹੇ ਹੈ, ਕਿਸ ਤਰ੍ਹਾਂ ਇਹ ਭਗਵਾਨ ਹੋ ਸਕਦਾ, ਕਿਸ ਤਰ੍ਹਾਂ ਇਹ ਭਗਵਾਨ ਦੇ ਨਾਲ ਮਿਲਾ ਸਕਦਾ ਹੈ। ਸਾਡਾ ਮਨ ਹਮੇਸ਼ਾ ਹੀ ਸਾਨੂੰ ਐਸੀਆਂ ਹੀ ਗੱਲਾਂ ਸਿਖਾਉਂਦਾ ਰਹਿੰਦਾ ਹੈ।
ਬਟ ਅਵਰ ਮਾਇੰਡ ਇਜ਼ ਨਾਟ ਅਲਾਵਿੰਗ ਅਸ ਟੂ ਹੈਵ ਫੇਥ ਇਨ ਦੀ ਮਾਸਟਰ। ਹੀ ਸੇਜ਼ ਦੈਟ This is also a person like you having two eyes, nose, ears and all the physical structure as you are having. How he can connect you, how he can contact you with that God. And in that way our mind is not allowing us to have faith in him. Because now at the present time, all the man has the equal rights. And that's why how one person can be one with God and how he can help others to go and become one with God. Presenting all these excuses, our mind doesn't allow us to have faith in the saints.
ਮਹਾਤਮਾ ਸਾਨੂੰ ਸਮਝਾਉਂਦੇ ਆ ਕਿ ਅਗਰ 100-200 ਆਦਮੀ ਇਕੱਠਾ ਬੈਠਾ ਹੋਵੇ, ਸਾਰਿਆਂ ਦੇ ਦਿਮਾਗ ਇੱਕੋ ਜਿਹੇ ਨਹੀਂ ਹੁੰਦੇ, ਕੋਈ ਕਮ ਬੁੱਧੀ ਵਾਲਾ ਹੁੰਦਾ, ਕੋਈ ਜ਼ਿਆਦਾ ਬੁੱਧੀ ਵਾਲਾ ਹੁੰਦਾ, ਕੋਈ ਉਹਨਾਂ 'ਚੋਂ ਬਹੁਤ ਸਿਆਣਾ ਹੁੰਦਾ ਹੈ, ਇਸੇ ਤਰ੍ਹਾਂ ਮਹਾਤਮਾ ਜੋ ਹੁੰਦੇ ਆ ਉਹਨਾਂ ਦਾ ਸਾਡੇ ਨਾਲ ਬਹੁਤ ਜ਼ਿਆਦਾ ਅੰਦਰ ਰਿਸਰਚ ਕੀਤੀ ਹੁੰਦੀ ਹੈ, ਖੋਜ ਕੀਤੀ ਹੁੰਦੀ ਹੈ, ਉਹਨਾਂ ਨੂੰ ਸਾਡੇ ਨਾਲ ਬਹੁਤ ਜ਼ਿਆਦਾ ਤਜਰਬਾ ਹੁੰਦਾ ਹੈ।
But Mahatmas makes us understand that if a gathering of 200 or 250 people are sitting, in all that gathering everybody do not have that the same type of wisdom or intellect. Some are more wise, some are mad, some are not even wise, and some are illiterate. And the Mahatmas, they are very wise and they have researched the path and they have experienced a lot more than we have done.
Mahatma sanu samjhaunde hai ki jis tarah ਖੂਹ ਦੇ ਡੱਡੂ ਦੇ ਪਾਸ ਸਮੁੰਦਰ ਦਾ ਹੰਸ ਚਲਿਆ ਗਿਆ ਔਰ ਉਹ ਖੂਹ ਦਾ ਡੱਡੂ ਪੁੱਛਣ ਲੱਗਿਆ ਕਿ ਤੂੰ ਕੌਣ ਹੈ ਬਈ। ਉਹ ਸਮੁੰਦਰ ਦਾ ਜਿਹੜਾ ਹੰਸ ਸੀਗਾ ਉਹ ਕਹਿਣ ਲੱਗਿਆ ਮੈਂ ਸਮੁੰਦਰ ਦਾ ਗਰੀਬ ਹੰਸ ਹੁੰਦਾ ਹੈ। ਉਹ ਕਹਿਣ ਲੱਗਿਆ ਸਮੁੰਦਰ ਕਿੱਡਾ ਕੁ ਵੱਡਾ ਹੈ। ਉਹ ਕਹਿਣ ਲੱਗਿਆ ਕਾਫੀ ਬੜਾ ਹੈ। ਫਿਰ ਉਹ ਕਹਿਣ ਲੱਗਿਆ ਥੋੜ੍ਹਾ ਜਿਹਾ ਉਹਨੇ ਡੱਡੂ ਨੇ ਗੇੜਾ ਪਾਣੀ ਦੇ ਵਿੱਚ ਕੱਟਿਆ, ਕਹਿਣ ਲੱਗਿਆ ਏਡਾ ਹੁੰਦਾ ਹੈ। ਉਹ ਕਹਿਣ ਲੱਗਿਆ ਇਹਨੂੰ ਵੱਡਾ ਹੁੰਦਾ ਹੈ। ਥੋੜ੍ਹਾ ਜਿਹਾ ਹੋਰ ਅੱਗੇ ਗੇੜਾ ਕੱਟਿਆ, ਕਹਿਣ ਲੱਗਿਆ ਏਡਾ ਹੁੰਦਾ ਹੈ। ਉਹ ਕਹਿਣ ਲੱਗਾ ਨਹੀਂ ਇਦੋਂ ਵੀ ਬੜਾ ਹੁੰਦਾ ਹੈ। ਅਖੀਰ ਡੱਡੂ ਗੁੱਸੇ ਦੇ ਵਿੱਚ ਆ ਕੇ ਮਹਿਲ ਦੇ ਨਾਲ ਛਾਲ ਮਾਰ ਕੇ ਕਹਿਣ ਲੱਗਾ ਹੋਰ ਏਡਾ ਹੁੰਦਾ ਹੈ। ਉਹ ਕਹਿਣ ਲੱਗਿਆ ਉਹ ਇਦੋਂ ਵੀ ਬੜਾ ਹੁੰਦਾ ਹੈ। ਉਹ ਕਹਿਣ ਲੱਗਾ ਇਦੋਂ ਵੱਡਾ ਹੋ ਹੀ ਨਹੀਂ ਸਕਦਾ, ਤੂੰ ਬੇਈਮਾਨ ਆ, ਤੂੰ ਝੂਠ ਬੋਲਦਾ ਹੈ। ਹੁਣ ਉਹ ਹੰਸ ਕਹਿਣ ਲੱਗਾ ਤੂੰ ਮੇਰੇ ਨਾਲ ਚੱਲ, ਦੇਖ ਕੇ ਤਸੱਲੀ ਕਰ ਲਈ। ਸੋ ਸਾਡੇ ਛੋਟੇ ਛੋਟੇ ਖਿਆਲ ਹੈ, ਛੋਟੇ ਛੋਟੇ ਦਿਮਾਗ ਹੈ, ਜਿਹੜੀ ਗੱਲ ਸਾਡੀ ਸਮਝ ਦੇ ਵਿੱਚ ਨਾ ਆਵੇ ਅਸੀਂ ਉਸ ਨੂੰ ਮੰਨਣ ਵਾਸਤੇ ਤਿਆਰ ਨਹੀਂ। ਸੰਤ ਕਹਿੰਦੇ ਤੁਸੀਂ ਅੰਦਰ ਚੱਲੋ, ਦੇਖੋ, ਤੁਸੀਂ ਦੇਖ ਕੇ ਮੰਨੋ।
But Mahatmas make us understand that what is our condition. Our condition is just like that frog of the small well. That one swan of the ocean came to him and that frog asked that swan that, who are you? The swan said that, I am the poor swan of the ocean. And ocean is very big. So frog asked him that how much big that ocean is. Swan replied that that ocean is very big. Then frog went around on a little area in the well, in that small well, and he asked him that, is it this much big? Swan said that no, it is much bigger than that. So again he went around up to some bigger area in the same well and he asked him that, tell me that. Now you tell me that, is it this much big? Then he said that no, it is much bigger than that. And in that way he did that for many times and in the end that frog went around all the well and he asked that swan that now you tell me that, is it this much big? He said that no, it is much more bigger than this small well. But that frog said to the swan that no, you are lying. I cannot believe because I do not believe you and you are saying lie. Our condition is also like that frog because we have mean thoughts and because our intellect is limited. That's why we do not accept the thing which anybody is explaining to us.
ਜਦ ਕਬੀਰ ਸਾਹਿਬ ਇੰਦਰਮਤੀ ਨੂੰ ਸੱਚਖੰਡ ਦੇ ਵਿੱਚ ਲੈ ਗਏ ਤੋ ਅੱਗੇ ਉਸਨੇ ਜਦ ਕਬੀਰ ਸਾਹਿਬ ਔਰ ਸਤਪੁਰਸ਼ ਇੱਕ ਜਗ੍ਹਾ ਇੱਕੇ ਰੂਪ ਦੇਖਿਆ, ਬੜੀ ਹੈਰਾਨ ਹੋ ਕੇ ਕਬੀਰ ਸਾਹਿਬ ਨੂੰ ਕਹਿਣ ਲੱਗੀ ਕਿ ਤੂੰ ਮੈਨੂੰ ਉੱਥੇ ਨਾ ਦੱਸਿਆ ਕਿ ਮੈਂ ਸਤਿਪੁਰਸ਼ ਹੈ, ਮੈਂ ਇਹ ਸਭ ਕੁਛ ਹੈ, ਇੰਨੀ ਮੈਨੂੰ ਮੁਸ਼ਕਤ ਕਰਨ ਦੀ ਕੀ ਲੋੜ ਸੀ, ਕੀ ਲੋੜ ਸੀ ਕਮਾਈ ਕਰਨ ਦੀ। ਕਬੀਰ ਸਾਹਿਬ ਕਹਿਣ ਲੱਗਿਆ, ਅਗਰ ਮੈਂ ਤੈਨੂੰ ਇਹ ਕਹਿੰਦਾ ਕਿ ਮੈਂ ਸਤਿਪੁਰਸ਼ ਹੈ, ਤੈਨੂੰ ਯਕੀਨ ਹੀ ਨਹੀਂ ਆਉਣਾ ਸੀ। ਤੂੰ ਕਹਿਣਾ ਸੀ ਇੱਕ ਮਾਮੂਲੀ ਇਨਸਾਨ ਇਹ ਕਹਿ ਰਿਹਾ ਕਿ ਮੈਂ ਸਤਿਪੁਰਸ਼ ਹੈ। ਔਰ ਉਹ ਕਹਿਣ ਲੱਗੇ, ਜੋ ਕੁਛ ਤੈਨੂੰ ਉਦੋਂ ਤੇਰੇ ਦਿਲ ਦੇ ਵਿੱਚ ਆ ਸੀ, ਉਹ ਤੂੰ ਸੇਵਾ ਵਗੈਰਾ ਹੁਣ ਕਰ ਸਕਦੀ ਹੈ। ਸੋ ਸੰਤ ਇੱਥੇ ਆ ਕੇ ਆਪਣੇ ਆਪ ਨੂੰ ਬਹੁਤ ਨੀਵਾਂ, ਦਾਸ, ਗਰੀਬ, ਜੋੜੇ ਝਾੜਨ ਵਾਲਾ ਸੰਗਤ ਦੇ ਕਹਿੰਦੇ ਆ। ਇਸ ਵਾਸਤੇ ਅਸੀਂ ਸੋਚਦੇ ਹਾਂ ਕਿ ਕਿਉਂਕਿ ਸੰਤਾਂ ਦੀ ਇਹਦੇ ਵਿੱਚ ਨਿਮਰਤਾ ਟਪਕਦੀ ਹੁੰਦੀ ਹੈ, ਇਹ ਬੜਾ ਉਹਨਾਂ ਦੇ ਅੰਦਰ ਹਲੀਮੀ ਹੁੰਦੀ, ਆਜ ਹੀ ਹੁੰਦੀ ਹੈ। ਇਸ ਵਾਸਤੇ ਅਸੀਂ ਉਹਨਾਂ ਤੇ ਭਰੋਸਾ ਨਹੀਂ ਕਰਦੇ, ਕਿਉਂਕਿ ਅਸੀਂ ਲੋਕ ਝੂਠ ਦੇ ਉੱਤੇ ਬੜੀ ਜਲਦੀ ਇਤਵਾਰ ਕਰਦੇ ਹਾਂ। ਔਰ ਜੋ ਆ ਕੇ ਨਿਮਰਤਾ ਪੈਦਾ ਕਰਦੇ ਆ, ਨਿਮਰਤਾ ਸਿਖਾਉਂਦੇ ਆ, ਉਹਨਾਂ ਮਹਾਤਮਾ ਦੇ ਉੱਤੇ ਅਸੀਂ ਇਤਵਾਰ ਨਹੀਂ ਕਰਦੇ ਗੇ।
When Kabir Sahib took Rani Indramati to Sachkhand, and when she realized that Satpurush and Kabir Sahib were one and the same thing, so she told Kabir Sahib that why didn't you tell me in the physical world that you are the Satpurush? If I had known that you are the Satpurush, I would have done your seva much better. And why I had to work very hard to know that you and Satpurush are one and the same thing. So Kabir Sahib replied that if I had told you that I am the Satpurush, you would have not believed me. And you would have thought that how this ordinary man can be a Satpurush, the owner of all this true kingdom. And now when you have realized, if you want, whatever seva you wanted to do at that time, you can do now. So when the saints come in this world, they have very much of humility, and they, even though they are the owner of such kind, then also they will represent themselves as the das, servant, the shoe wiper of the Sangat, and they use very low words to talk about themselves. Even though they are almighty and they are the owner of everything, but still, because their humility is coming through their words, that's why they say that they are the servants of the Sangat. But we people, because they talk like this, that's why we don't realize that they are the Satpurush. And moreover, we do not accept the truth very easily as we accept the false.
So Kabir Sahib kehnde hai ki gur se lagan kathan hai bhai, oh kehnde guru de naal ਪਿਆਰ ਪਾਉਣਾ ਬੜਾ ਕਠਿਨ ਹੈ, ਕਿਉਂਕਿ ਅਸੀਂ ਗੁਰੂ ਨੂੰ ਸਮਝ ਨਹੀਂ ਸਕਦੇ ਹੁੰਦੇ ਗੇ। ਸੰਤਾਂ ਮਹਾਤਮਾ ਨੂੰ ਉਹੀ ਸਮਝ ਸਕਦਾ ਜੋ ਸੰਤਾਂ ਦੇ ਦੇਸ਼ ਦੇ ਵਿੱਚੋਂ ਆਵੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ, ਘੁੱਗੀਆਂ ਗਟਾਰਾਂ ਨੂੰ ਕੀ ਪਤਾ ਹੈ ਕਿ ਕੂੰਜਾਂ ਕਿਸ ਦੇਸ਼ੋਂ ਆਉਂਦੀਆਂ ਹੈ, ਕੂੰਜਾਂ ਦੀ ਸਾਰ ਸਿਰਫ ਕੂੰਜਾਂ ਹੀ ਜਾਣਦੀਆਂ ਹੈ ਜੋ ਉਹਨਾਂ ਦੇ ਨਾਲ ਉਡਾਰੀ ਮਾਰਦੀਆਂ ਹੈ।
ਸੋ ਇਨ ਦਿਸ ਹਿਮਨ ਕਬੀਰ ਸਾਹਿਬ ਸੇਜ਼ ਦੈਟ ਇਟ ਇਜ਼ ਵੈਰੀ ਡਿਫੀਕਲਟ ਟੂ ਬੀ ਡਿਵੋਟਿਡ ਟੂ ਮਾਸਟਰ, ਇਟ ਇਜ਼ ਵੈਰੀ ਡਿਫੀਕਲਟ ਟੂ ਲਵ ਦ ਮਾਸਟਰ ਬਿਕੋਜ਼ ਵੀ ਕੈਨੋਟ ਅੰਡਰਸਟੈਂਡ ਦੀ ਮਾਸਟਰ। ਮਾਸਟਰ ਸਾਵਣ ਸਿੰਘ ਜੀ ਯੂਜ਼ ਟੂ ਸੇ ਦੈਟ ਓਨਲੀ the cuckoo birds know that from where the cuckoo birds are coming. The other birds, the crows and other birds, how can they know that from which region the cuckoo birds are coming? So only saints know the saints, only master knows the master. How we can understand and how we can know the master? So that's why it is very difficult to love and to have devotion for the master.
Mahatma sanu pyar de naal samjhaunde hai ke gurmukh aur manmukh da ho nahi sakda mel, vakho vakh dohan da rasta jyon paani te tel, ਇੱਕ ਡੋਬੇ ਦੂਜਾ ਤਾਰੇ, ਇਹ ਹੈ ਅਜੇ ਪ੍ਰਭੂ ਦਾ ਖੇਲ, ਇੱਕ ਬਾਪ ਦੇ ਦੋ ਪੁੱਤਰ, ਇੱਕ ਪਾਸ ਦੂਜਾ ਫੇਲ।
ਮਹਾਤਮਾ ਮੇਕ ਅਸ ਅੰਡਰਸਟੈਂਡ ਦੈਟ ਗੁਰੂਮੁਖ ਐਂਡ ਮਨਮੁਖ ਦੇ ਕੈਨੋਟ ਸੇ ਦੈਟ ਦੇ ਆਰ ਇਕੁਅਲ, ਦੇ ਆਰ ਡਿਫਰੈਂਟ ਲਾਈਕ ਵਾਟਰ ਐਂਡ ਆਇਲ, ਵਨ ਲਿਬਰੇਟਸ ਐਂਡ ਅਦਰ ਮੇਕਸ ਯੂ ਡਰਾਊਨ ਇਨ ਦੀ ਓਸ਼ਨ ਆਫ ਲਾਈਫ, ਬੋਥ ਆਫ ਦੈਮ ਆਰ ਦੀ ਸਨ ਆਰ ਦਾ ਚਿਲਡਰਨ ਆਫ ਦਾ ਸੇਮ ਫਾਦਰ, ਬਟ ਵਨ ਇਜ਼ ਪਾਸ ਐਂਡ ਅਨਦਰ ਇਜ਼ ਫੇਲ।
ਇੱਥੇ ਆ ਕੇ ਅਸੀਂ ਸਭ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਸਾਨੂੰ ਵੀ ਨਾਮ ਉੱਥੋਂ ਹੀ ਮਿਲਿਆ ਹੈ, ਇਹਦੇ ਔਰ ਸਾਡੇ ਵਿੱਚ ਕੀ ਫਰਕ ਹੈ। ਸੱਜਣੋ, ਨਾਮ ਦੇ ਵਿੱਚ ਬੜਾ ਫਰਕ ਹੁੰਦਾ। ਇੱਕ ਇਨਸਾਨ ਨੇ ਆਪਣੀ ਸਾਰੀ ਜ਼ਿੰਦਗੀ ਉਸ ਪਾਸੇ ਲਾ ਕੇ ਮਿਹਨਤ ਕਰਕੇ ਉਹ ਸਕੂਲ ਦੇ ਵਿੱਚ ਪਾਸ ਹੋ ਜਾਂਦਾ ਹੈ, ਇੱਕ ਨੇ ਕਦੇ ਸਬਕ ਹੀ ਯਾਦ ਨਹੀਂ ਕੀਤਾ ਗਾ, ਉਹ ਹੁਣ ਕਿਵੇਂ ਕਵੇ ਵੀ ਮੈਂ ਇਸੇ ਦਾ ਕਲਾਸ ਫੈਲੋ ਹਾਂ। ਬੜਾ ਭਾਰੀ ਫਰਕ ਹੈ।
ਕਮਿੰਗ ਐਟ ਦਿਸ ਪੁਆਇੰਟ ਵੀ ਫਰਗੈਟ ਐਂਡ ਵੀ ਸੇ ਦੈਟ ਵੀ ਆਰ ਆਲਸੋ ਦਾ ਇਨੀਸ਼ੀਏਟ ਆਫ ਦਾ ਸੇਮ ਮਾਸਟਰ, ਬਟ ਐਟ ਦਿਸ ਪੁਆਇੰਟ ਦੇ ਫਰਗੈਟ ਦੈਟ ਦਾ ਵਨ ਪਰਸਨ ਆਫਟਰ ਗੈਟਿੰਗ ਇਨੀਸ਼ੀਏਸ਼ਨ ਹਾਊ ਹੀ ਹੈਜ਼ ਸਪੈਂਟ ਆਲ ਹਿਸ ਲਾਈਫ ਵਰਕਿੰਗ ਵੈਰੀ ਹਾਰਡ and he has succeeded and he has passed that test, but the other person who has not even repeated the lesson or he has not even learned the lesson, how he can claim that he is also the class fellow of that saint? How he can say that he is the brother in faith?
Main dekhda reha hai ke jehde maharaj samant singh de chitaye hoye jeev huzur maharaj kripal singh di sharan de vich aaye, oh lok ehi kehnde si ke sanu samant singh nazar de vich aunda hai, samant singh hi hai ਉਹਨਾਂ ਲੋਕਾਂ ਨੇ ਆਪਦੀ ਆਤਮਾ ਨੂੰ ਸ਼ਾਂਤੀ ਕੀਤੀ ਜਿਹੜੇ ਉਹਨਾਂ ਨੂੰ ਇੱਕ ਗੁਰ ਭਾਈ ਸਮਝਦੇ ਰਹੇ ਕਿ ਉੱਥੇ ਇਨਾਮ ਸਾਨੂੰ ਮਿਲਿਆ ਉੱਥੇ ਉਹਨੂੰ ਮਿਲਿਆ ਹੈ ਉਹਨਾਂ ਲੋਕਾਂ ਨੇ ਕੋਈ ਤਰੱਕੀ ਨਹੀਂ ਕੀਤੀ ਸੀਗੀ
I have seen that the initiates of Master Sawan Singh who came to Master Kripal Singh after Master Sawan Singh left the body and those who were they were saying that they are seeing Master Sawan Singh in Master Kripal and because they were believing the same power working through that pole also that's why they progressed much in their meditation but the people who were understanding Master Kripal as only the brother in faith and those who were saying that he is also initiate of the same master and he has also got initiation from same place they didn't progress much in their meditation
ਮਸਤਾਨੇ ਬਲੋਚਿਸਤਾਨੀ ਦੇ ਪਾਸ ਇੱਕ ਆਦਮੀ ਸਾਡੇ ਗੰਗਾ ਨਗਰ ਦਾ ਸਾਹਿਬ ਦਿਆਲ ਖੜ ਕੇ ਇਹ ਬਾਤ ਕਹਿਣ ਲੱਗਿਆ ਕਿ ਅਸੀਂ ਤੇਰੇ ਗੁਰ ਭਾਈ ਹੈ ਜਿੱਥੋਂ ਨਾਮ ਸਾਵਣ ਸਿੰਘ ਤੋਂ ਤੈਨੂੰ ਮਿਲਿਆ ਸਾਨੂੰ ਵੀ ਮਿਲਿਆ ਹੈ ਮਸਤਾਨਾ ਜੀ ਕਹਿਣ ਲੱਗੇ ਦੇਖ ਬਈ ਪ੍ਰੇਮੀਆਂ ਕੋਈ ਗੁਰ ਭਾਈ ਨਹੀਂ ਪਰਮਾਰਥ ਦੇ ਰਸਤੇ ਚ ਹੁੰਦਾ ਅਗਰ ਬਣੇਗਾ ਤਾਂ ਗੁਰੂ ਰੂਪ ਹੀ ਬਣੇਗਾ
ਇਨ ਗੰਗਾ ਨਗਰ ਦੇ ਰਵਸਨ ਸਾਹਿਬ ਦਿਆਲ who told ਮਸਤਾਨਾ ਜੀ that I am your guru bhai brother in faith he said that you look dear one there is no equal to god there can in the way of spirituality there is no question of any guru bhai if god will make anyone he will make his own form to them he will not make any guru bhai there is no equal to god
parmarth de raste ch koi shareek nahi ban sakda ga bhagwan ne ajj tai koi shareek nahi banaya oh malik ta aap da bhagat aap de warga roop hi banaunda hai
no one can become the equal in the way of in the path of spirituality because god has not made no one as his equal if god will make his devotee he will make his own form
ਕਬੀਰ ਸਾਹਿਬ ਕਹਿੰਦੇ ਆ ਕਿ ਪਾਰਸ ਮੈਂ ਔਰ ਸੰਤ ਮੈਂ ਬੜਾ ਅੰਤਰ ਹੋ ਜਾਣ ਵੋ ਲੋਹਾ ਕੰਚਨ ਕਰ ਲੇ ਵੋ ਕਰ ਲੇ ਆਪ ਸਮਾਨ ਉਹ ਕਹਿੰਦੇ ਪਾਰਸ ਔਰ ਸੰਤ ਦੇ ਵਿੱਚ ਇਤਨਾ ਹੀ ਫਰਕ ਹੁੰਦਾ ਹੈ ਕਿ ਪਾਰਸ ਇੱਕ ਪੱਥਰ ਹੁੰਦਾ ਹੈ ਅਗਰ ਉਸ ਨੂੰ ਲੋਹੇ ਦੇ ਨਾਲ ਲਾਉਂਦੇ ਆ ਤਾਂ ਉਹ ਸੋਨਾ ਬਣਾ ਦਿੰਦਾ ਪਾਰਸ ਨਹੀਂ ਬਣਾ ਸਕਦਾ ਸੰਤ ਉਹ ਪਾਰਸ ਹੈ ਜੋ ਆਪਣਾ ਹੀ ਰੂਪ ਬਣਾਉਂਦੇ ਆ
ਕਬੀਰ ਸਾਹਿਬ ਸੇ ਦੈਟ ਦ ਡਿਫਰੈਂਸ ਬਿਟਵੀਨ ਦ ਫਿਲਾਸਫਰ ਸਟੋਨ ਐਂਡ ਦ ਸੇਂਟ ਇਜ਼ ਦਿਸ ਮਚ ਦੈਟ ਫਿਲਾਸਫਰ ਸਟੋਨ ਕੈਨ ਟਰਨ ਦ ਆਇਰਨ ਇਨਟੂ ਗੋਲਡ but saints turn their devotees their disciples into their own form the philosopher's stone can turn the iron only up to only into the gold but master will always make his disciple as his own form
sade desh de vich malwe de vich guru gobind singh ji maharaj gaye utthe us qaum da sardar dalla guru gobind singh de naal badi hamdardi karan lagya kehne lagya ji tusi sanu utthe yaad karna siga ਅਸੀਂ ਅਨੰਦਪੁਰ ਨਹੀਂ ਛੱਡਣਾ ਸੀਗਾ ਅਸੀਂ ਉੱਥੇ ਮੁਗਲ ਫੌਜਾਂ ਦੇ ਨਾਲ ਖੂਬ ਟੱਕਰ ਲੈਂਦੇ ਗੁਰੂ ਗੋਬਿੰਦ ਸਿੰਘ ਉਹਨੂੰ ਕਹਿਣ ਲੱਗੇ ਬਈ ਡਲਿਆ ਮਾਲਕ ਦਾ ਭਾਣਾ ਇਸੇ ਤਰ੍ਹਾਂ ਹੀ ਸੀਗਾ ਉਹ ਕਹਿਣ ਲੱਗਾ ਨਹੀਂ ਜੀ ਤੁਸੀਂ ਸਾਨੂੰ ਸਾਧੇ ਖੈਰ ਕੁਛ ਦਿਨਾਂ ਬਾਅਦ ਕੋਈ ਪ੍ਰੇਮੀ ਰਾਈਫਲ ਲਿਆਇਆ ਉਨੀ ਦਿਨੀ ਥੋੜੇਦਾਰ ਬੰਦੂਕਾਂ ਹੁੰਦੀਆਂ ਸੀ ਪੱਥਰ ਕਲਾ ਵੀ ਹੁੰਦੀਆਂ ਸੀਗੀਆਂ ਔਰ ਜੋ ਪੱਥਰ ਕਲਾ ਬੰਦੂਕ ਹੁੰਦੀ ਸੀ ਉਹਦਾ ਘੋੜਾ ਪਹਿਲਾਂ ਪੱਥਰ ਤੇ ਵਰਦਾ ਫਿਰ ਜਾ ਕੇ ਅੱਗ ਉਸ ਨੂੰ ਪੈਂਦੀ ਬਰੂਦ ਨੂੰ ਔਰ ਉਹ ਬੜੀ ਕਾਰਗਰ ਸੀ ਜਦ ਪ੍ਰੇਮੀ ਨੇ ਲਿਆ ਕੇ ਰੱਖੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਇਹਦੇ ਪਰਖਣ ਵਾਸਤੇ ਇਹਨੂੰ ਪਰਖਣਾ ਚਾਹੀਦਾ ਵੀ ਕੈਸੀ ਹੈ ਫਿਰ ਕਹਿਣ ਲੱਗੇ ਕੋਈ ਬੰਦਾ ਚਾਹੀਦਾ ਡੱਲੇ ਨੂੰ ਕਹਿਣ ਲੱਗੇ ਕੋਈ ਬੰਦਾ ਤਾਂ ਘਰ ਅੱਗੇ ਉਹ ਡੱਲਾ ਜਾ ਕੇ ਆਪਦੇ ਨੌਕਰਾਂ ਨੂੰ ਕਹਿਣ ਲੱਗਿਆ ਗੁਰੂ ਸਾਹਿਬ ਨੇ ਇੱਕ ਰਾਈਫਲ ਦਾ ਨਿਸ਼ਾਨਾ ਪਰਖਣਾ ਤੁਸੀਂ ਚੱਲੋ ਉਹ ਕਹਿਣ ਲੱਗੇ ਜੀ ਅਸੀਂ ਕਿਉਂ ਜਾਈਏ ਤੁਸੀਂ ਹੋ ਮੂਹਰੇ ਬੱਚਿਆਂ ਨੂੰ ਕਿਹਾ ਉਹਨਾਂ ਨੇ ਵੀ ਜਵਾਬ ਦਿੱਤਾ ਘਰਵਾਲੀ ਨੂੰ ਕਿਹਾ ਉਹਨੇ ਵੀ ਜਵਾਬ ਦਿੱਤਾ ਗੁਰੂ ਸਾਹਿਬ ਕਹਿਣ ਲੱਗੇ ਡੱਲਿਆ ਤੂੰ ਹੀ ਹੋ ਜਾ ਮੂਹਰੇ ਉਹ ਕਹਿਣ ਲੱਗਿਆ ਜੀ ਮੇਰੇ ਤਾਂ ਛੋਟੇ ਛੋਟੇ ਬੱਚੇ ਹੈ ਮੈਂ ਕਿਸ ਤਰ੍ਹਾਂ ਮੂਹਰੇ ਹੋ ਜਾਵਾਂ ਉਹ ਕਹਿਣ ਲੱਗੇ ਡੱਲਿਆ ਤੂੰ ਇਉਂ ਕਰ ਸਾਡੇ ਘੋੜਿਆਂ ਦੇ ਤਵੇਲੇ ਜਾ ਕੇ ਅਗਰ ਤੈਨੂੰ ਜਿਹੜਾ ਵੀ ਮਿਲਦਾ ਉਸ ਨੂੰ ਆਖ ਦੇ ਕਿ ਗੁਰੂ ਸਾਹਿਬ ਨੇ ਇੱਕ ਨਿਸ਼ਾਨਾ ਪਰਖਣਾ ਹੈ ਇੱਕ ਬੰਦੇ ਦੀ ਲੋੜ ਹੈ ਉਹਨੇ ਜਾ ਕੇ ਆਵਾਜ਼ ਲਾਈ ਜਿਤਨੇ ਵੀ ਆਦਮੀ ਸੀਗੇ ਉੱਥੇ ਇੱਕ ਦੀ ਬਜਾਏ ਉਹ ਸਾਰੇ ਭੱਜ ਕੇ ਆ ਗਏ ਔਰ ਆ ਕੇ ਸਾਰੇ ਇੱਕ ਦੂਜਾ ਦੂਜੇ ਦੇ ਕਾਰਨਾਮੇ ਦੱਸੇ ਕਿ ਜੀ ਮਹਾਰਾਜ ਇਹਨੂੰ ਘੋੜਿਆਂ ਦੀ ਬੜੀ ਸੇਵਾ ਕਰਨੀ ਆਉਂਦੀ ਹੈ ਇਹਨੇ ਜੀ ਫਲਾਣੇ ਜੰਗ 'ਚ ਕੰਮ ਕੀਤਾ ਸੀ ਇਹ ਜੀ ਬੜਾ ਪ੍ਰੇਮੀ ਆਦਮੀ ਹੈ ਮੈਨੂੰ ਨਿਸ਼ਾਨਾ ਬਣਾਓ ਦੂਜਾ ਦੂਜੇ ਦੇ ਗੁਣ ਦੱਸੇ ਆਖੇ ਨਹੀਂ ਜੀ ਮੈਨੂੰ ਨਿਸ਼ਾਨਾ ਬਣਾਓ ਤੁਸੀਂ ਅਖੀਰ ਗੁਰੂ ਸਾਹਿਬ ਕਹਿਣ ਲੱਗੇ ਅੱਛਾ ਬਈ ਸਾਰੇ ਇੱਕ ਲਾਈਨ ਦੇ ਵਿੱਚ ਖੜ ਜਾਓ ਹੁਣ ਗੁਰੂ ਸਾਹਿਬ ਨੇ ਕਿਹੜਾ ਸਿੱਖਾਂ ਨੂੰ ਮਾਰਨਾ ਸੀਗਾ ਮਹਾਰਾਜ ਨੇ ਸਿਸਤ ਉੱਚੀ ਥੋੜੀ ਜਿਹੀ ਸਿਸਤ ਕਰਕੇ ਬੰਦੂਕ ਚਲਾਈ ਔਰ ਦੂਜਾ ਦੂਜੇ ਦੇ ਅੱਗੇ ਹੋ ਗਿਆ 6 ਦਿਨ ਉਹਨੂੰ ਆਪਦੇ ਪਿੱਛੇ ਕੀਤਾ ਦੂਜਾ ਦੂਜੇ ਦੇ ਅੱਗੇ ਹੋਇਆ ਵੀ ਮੇਰੇ ਵਜੇ ਰਫਲ ਤੋ ਗੁਰੂ ਸਾਹਿਬ ਨੇ ਕੀ ਕਿਸੇ ਦੇ ਮਾਰਨੀ ਸੀਗੀ ਔਰ ਡੱਲੇ ਨੂੰ ਕਹਿਣ ਲੱਗੇ ਕਿਉਂ ਬਾਈ ਡੱਲਿਆ ਉੱਥੇ ਤਾਂ ਇਹੋ ਜਿਹਿਆਂ ਦੀ ਲੋੜ ਸੀਗੀ ਸੋ ਡੱਲਾ ਬੜਾ ਪਸਤਾਇਆ ਦਿਲ ਦੇ ਵਿੱਚ ਵੀ ਜੇ ਮੈਨੂੰ ਐਂ ਪਤਾ ਹੁੰਦਾ ਗੁਰੂ ਸਾਹਿਬ ਨੇ ਕਿਸੇ ਦੇ ਰਫਲ ਨਹੀਂ ਮਾਰਨੀ ਮੈਂ ਖੁਦ ਨਾਲ ਮੂਹਰੇ ਹੋ ਗਿਆ ਸੋ ਇਸ ਵਾਸਤੇ ਅਸੀਂ ਲੋਕ ਗੱਲਾਂ ਮਾਰਦੇ ਹਾਂ ਜਦ ਗੁਰੂ ਸਾਡੀ ਥੋੜ੍ਹੀ ਜਿਹੀ ਪਰਖ ਕਰਦਾ ਹੈ ਉਦੋਂ ਉਹ ਉਦੋਂ ਪਤਾ ਲੱਗਦਾ ਹੈ ਕਿ ਗੁਰੂ ਦਾ ਸਿੱਖ ਕੌਣ ਹੈ ਔਰ ਸਿੱਖੀ ਦੇ ਕੀ ਅਸੂਲ ਹੈ
ਪੱਥਰ ਕਲਾ ਨਹੀਂ ਸਮਝਿਆ ਪੱਥਰ ਕਲਾ ਵਾਲੀ ਬੰਦੂਕ
ਇੱਕ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਇੱਕ ਪੱਥਰ ਕਲਾ
ਮਤਲਬ ਪਹਿਲੇ ਆਗ ਜਲਾ ਕਰਕੇ ਬਾਅਦ ਮੇ ਬੰਦੂਕ ਮਾਰਦੇ
ਹਾਂ ਹਾਂ ਅੱਗ ਜਾਣੇ ਉਸ ਦੇ ਵਿੱਚ ਐ ਲਾਈ ਜਾਂਦੇ ਸੀ ਬੱਤੀ ਜੀ ਪਹਿਲਾਂ, ਅੱਜ ਕੱਲ ਤਾਂ ਦੂਜੀ ਚੱਲਦੀ ਹੈ ਨਾ.
Once Guru Gobind Singh went in the area of Malwa in our country, because he was defeated by the Mughal army and he left Anandpur Sahib, so he went to Malwa, and there he met one Dalla who was the leader of many other people also, and Dalla said that Guru Sahib, why you had left Anandpur Sahib? If you had remembered me and if you had called me there, I would have fought with that Mughal army, and at least you would have remembered me, that's why, so that I would have come there. So Guru Gobind Singh replied that Dalla, that was all in Master's will, and whatever has happened, that was all in his Master's will. That's all right. And at that time, And after some time, two guns were brought, and there were the new guns, and Guru Gobind Singh wanted to test them. And one was that flint, I don't understand what he said. I mean, there were two special types of guns. Yes. They were new at that time. And Guru Gobind Singh wanted to test that. So Guru Gobind Singh told Dalla that I want to test this gun and send anyone on which I can shot the bullet. So Guru Gobind Singh called one of his person, and he told that you, Guru Gobind Singh, want to test the rifle, you come and stand in front of the rifle. But he said that why I should come. And in that way Dalla tried many other people also, but they said that you are our leader, you should go and stand in front of the rifle, we don't want to die. And when Dalla told his children also refused. And after that Guru Gobind Singh told Dalla that when nobody is coming, then you should come. So Dalla said that no, my children are yet very young, I want to raise them, so I don't want to come there. So Guru Gobind Singh told him that okay, you go and tell one of my servant who is taking care of the horses, and whomever you find, you go and tell him that Guru Gobind, that master wants to test the rifle and he is calling you. And when he went to that place, and there were many people who were taking care of the horses, and when he passed the word that master wants to test the rifle and he wants one man there, so everybody left their work and they came to Guru Gobind Singh, and everybody started praising each other that such person is very good in taking care of the horses, I am the useless, and in that way they were praising each other. That's why, so that Guru Gobind Singh should select the person who is very useless, and everybody was saying that I am useless, another man is very good at work and is good meditator and things like that. And then when everybody said that they want to stand and Guru Gobind Singh used them as the testing of that rifle, Guru Gobind Singh said, okay, you all of you stand in one line, and everybody did that. But Guru Gobind Singh was not having the intention to kill anyone, he only wanted to teach the lesson to that Dalla. And after that, when everybody stood in the line, Guru Gobind Singh shot that gun, and that fire was in the sky and nobody was hurt. And after that when this thing happened, Dalla realized that, and then Dalla repented that if I had known that Guru Gobind Singh is only testing me, I would have gone and stood in the front. So Guru Gobind Singh said that in the battle people like this were needed and not people like you were needed. So we also boast that we are the disciples of the Master, but when the time comes when Master puts us into any test, we easily back ourselves from the Master, and at that time we can know that either we are the disciple of the Master or whether we are not the disciples of the Master.
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਘਰੇ ਕਾਫੀ ਵਕਤ ਰਹੇ ਸਨ, ਫਿਰ ਉਹਨਾਂ ਦੇ ਦਿਲ ਦੇ ਵਿੱਚ ਦਇਆ ਆਈ ਕਿ ਇਸ ਸ਼ਖਸ ਨੇ ਅੱਛੀ ਸੇਵਾ ਕੀਤੀ ਹੈ, ਇਸ ਨੂੰ ਕੁਛ ਨਾ ਕੁਛ ਦੇਈਏ। ਗੁਰੂ ਗੋਬਿੰਦ ਸਿੰਘ ਇੱਕ ਦਫ਼ਾ ਬਾਹਰ ਗਏ ਕਿਉਂਕਿ ਉਹ ਰੇਗਿਸਤਾਨ ਦਾ ਇਲਾਕਾ ਸੀਗਾ, ਉਸ ਨੂੰ ਕਹਿਣ ਲੱਗੇ ਡੱਲਿਆ ਦੇਖ ਕੈਸੀਆਂ ਕਣਕਾਂ ਲਹਿਰਾ ਰਹੀਆਂ। ਉਹ ਕਹਿਣ ਲੱਗਿਆ ਨਹੀਂ ਜੀ ਇਹ ਖੱਬੀ ਹੈ। ਉਹ ਕਹਿਣ ਲੱਗੇ ਕਿ ਤੂੰ ਆਖਦੇ ਕਣਕਾਂ ਹੈ। ਉਹ ਕਹਿਣ ਲੱਗਿਆ ਜੀ ਮੈਂ ਐਵੇਂ ਆਖਦੇ ਵਾਂ ਇਹ ਤਾਂ ਖੱਬੀ ਹੈ। ਫਿਰ ਗੁਰੂ ਗੋਬਿੰਦ ਸਿੰਘ ਥੋੜ੍ਹੀ ਦੇਰ ਬਾਅਦ ਕਹਿਣ ਲੱਗੇ ਕਿ ਡੱਲਿਆ ਦੇਖ ਅੰਬ ਕਿਤਨੇ ਲੱਗੇ ਹੋਏ ਹੈ। ਉਹ ਕਹਿਣ ਲੱਗਿਆ ਜੀ ਅੱਕ ਹੈ, ਇਹ ਅੱਕਾਂ ਨੂੰ ਕੁਕੜੀਆਂ ਲੱਗੀਆਂ ਹੋਈਆਂ ਹੈ। ਉਹ ਕਹਿਣ ਲੱਗੇ ਉਹ ਭਲਿਆ ਲੋਕਾਂ ਤੂੰ ਆਖਦੇ ਅੰਬ ਹੈ। ਉਹ ਕਹਿਣ ਲੱਗਿਆ ਜੀ ਅੱਕ ਹੈ ਮੈਂ ਐਵੇਂ ਆਖਦੇ ਵਾਂ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਡੱਲਿਆ ਵੇਖ ਨਹਿਰਾਂ ਕਿਵੇਂ ਚੱਲ ਰਹੀਆਂ। ਉਹ ਕਹਿਣ ਲੱਗਿਆ ਜੀ ਇਹ ਭੱਖ ਲਾਉਂਦੇ ਹੈ ਇੱਥੇ ਰੇਗਿਸਤਾਨ ਦੇ ਵਿੱਚ, ਇੱਥੇ ਨਹਿਰਾਂ ਕਿੱਥੇ। ਗੁਰੂ ਸਾਹਿਬ ਕਹਿਣ ਲੱਗੇ, ਜਾ ਉਹ ਕਮਲਿਆ, ਅਗਰ ਜੇ ਤੂੰ ਸੱਤ ਕਹਿ ਦਿੰਦਾ ਤਾਂ ਹੁਣੇ ਸਭ ਕੁਛ ਹੋ ਜਾਂਦਾ, ਔਰ ਤੇਰੇ ਮਰਨ ਤੋਂ ਬਾਅਦ ਇੱਥੇ ਸਭ ਕੁਛ ਹੋਏਗਾ, ਅੰਬ ਵੀ ਹੋਣਗੇ, ਕਣਕਾਂ ਵੀ ਹੋਣਗੀਆਂ, ਨਹਿਰਾਂ ਵੀ ਚੱਲਣਗੀਆਂ, ਅੱਜ ਤੁਸੀਂ ਅੱਖੀਂ ਜਾ ਕੇ ਉੱਥੇ ਦੇਖ ਸਕਦੇ ਹੋ, ਸਾਡੇ ਇਲਾਕੇ ਦੇ ਵਿੱਚ ਨਹਿਰਾਂ ਵੀ ਹੈ, ਅੰਬ ਵੀ ਹੈ, ਔਰ ਉੱਥੇ ਸਾਰਾ ਕੁਛ ਜੋ ਕੁਛ ਗੁਰੂ ਸਾਹਿਬ ਕਹਿ ਕੇ ਗਏ ਸਭ ਕੁਛ ਮੌਜੂਦ ਹੈ।
ਗੁਰੂ ਗੋਬਿੰਦ ਸਿੰਘ ਸਟੇਡ ਐਟ ਦੱਲਾ'ਸ ਹਾਊਸ ਫਾਰ ਅ ਲੌਂਗ ਟਾਈਮ ਐਂਡ ਹੀ ਡਿਡ ਵੈਰੀ ਗੁੱਡ ਸੇਵਾ ਟੂ ਹਿਮ, ਸੋ ਹੀ ਵਾਸ ਵੈਰੀ ਪਲੀਜ਼ਡ ਵਿਦ ਹਿਸ ਸੇਵਾ, ਸੋ ਹੀ ਥੌਟ ਆਫ ਗਿਵਿੰਗ ਸਮ ਸਮਥਿੰਗ ਟੂ ਦੱਲਾ, ਸੋ ਹੀ ਵਨਸ ਐਟ ਬਿਕੋਜ਼ ਦ ਮਾਲਵਾ ਇਜ਼ ਦੀ ਡੈਜ਼ਰਟ ਐਂਡ ਦੈਟ ਇਜ਼ ਆਲ ਸੈਂਡ ਇਨ ਦੈਟ ਏਰੀਆ, ਸੋ ਗੁਰੂ ਗੋਬਿੰਦ ਸਿੰਘ ਟੁੱਕ ਡੱਲਾ ਇਨ ਟੂ ਦਰ ਆਊਟਸਾਈਡ ਐਂਡ ਹੀ ਸੈਡ ਦੈਟ ਲੁੱਕ ਡੱਲਾ ਹਾਓ ਦ ਫੀਲਡ ਆਫ ਲੁੱਕ ਡੱਲਾ ਦੈਰ ਇਜ਼ ਅ ਲੋਟ ਆਫ ਵੀਟ ਇਨ ਦ ਫੀਲਡ but at that time there was no wheat in the field and there was some other grain, so Dalla said that no, that is not the wheat, that is something else, but Guru Gobind Singh said that no, this is wheat, this is not that thing, but he said that no, this is not the wheat. And after that, when they went further, Guru Gobind Singh said that Dalla, look how good the mangoes are there, but there were no mangoes, there was some other dried food, so Dalla said that no, they are not the mangoes. Again Guru Gobind Singh said that no, there are mangoes, but he refused, he said that no, these are not the mangoes and these are something else. And after when they proceeded furthermore, Guru Gobind Singh said that look Dalla, how the canals are coming here, how the water is flowing here, but there were no canals there, only the sand was there. So Dalla replied that no, this is not the water, this is the sand, and still he refused, he said that no, this is sand, this is not water. So Guru Gobind Singh said that if you had said that yes, it is true, there are mangoes, there are the wheat, and there are the waters, everything would have become true, and you would have got benefit from that. And after you will leave the body, everything will come as I had told you. And now you can go and see at the same place that there are mangoes, there are wheat, and even the canals are flowing there.
Gura se lagan kathan hai paai, गुर से लगन कठिन है पाई, लगन लगे दिन काज न सर है, जीव पर ले होए जाई।
ਹੁਣ ਗੁਰਬੀਰ ਸਾਹਿਬ ਕਹਿੰਦੇ ਆ ਕਿ ਗੁਰੂ ਦੇ ਨਾਲ ਲਗਨ ਤਾਂ ਜ਼ਰੂਰ ਕਠਿਨ ਹੈ, ਪਰ ਲਗਨ ਲਾਏ ਬਿਨਾਂ, ਪਿਆਰ ਲਾਏ ਬਿਨਾਂ ਜੀਵ ਦਾ ਕੰਮ ਵੀ ਨਹੀਂ ਬਣਦਾ ਗਾ, ਕਿਉਂਕਿ ਜੀਵ ਜੰਮਣ ਮਰਨ ਦੇ ਬੰਧਨਾਂ ਤੋਂ ਕਦੇ ਉਸ ਦੇ ਪਿਆਰ ਬਗੈਰ ਛੁੱਟੀ ਨਹੀਂ ਸਕਦਾ ਗਾ।
ਕਬੀਰ ਸਾਹਿਬ ਸੇ ਦੈਟ ਨੋ ਡਾਊਟ ਦ ਡਿਵੋਸ਼ਨ ਵਿਦ ਦ ਮਾਸਟਰ, ਦ ਲਵ ਵਿਦ ਦ ਮਾਸਟਰ ਇਜ਼ ਡਿਫੀਕਲਟ ਟੂ ਡੂ, ਬਟ ਵਿਦਆਊਟ ਬਟ ਇਫ ਅ ਸੋਲ ਇਜ਼ ਨੋਟ ਹੈਵਿੰਗ ਲਵ ਐਂਡ ਡਿਵੋਸ਼ਨ ਫਾਰ ਦ ਮਾਸਟਰ, ਹੀ ਕੈਨ ਨੋਟ ਰਾਈਜ਼ ਅਬਾਊਟ ਦੀ ਬਰਥ ਐਂਡ ਡੈਥ, ਐਂਡ ਦੈਰ ਇਜ਼ ਨੋ ਅਦਰ ਸੋਲੂਸ਼ਨ ਫਾਰ ਦ ਸੋਲ, if he is not having love and devotion he cannot be liberated.
ਸੰਤਾਂ ਨੂੰ ਸਾਡੇ ਪਿਆਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹ ਕੋਈ ਸਾਡੇ ਪਿਆਰ ਦੇ ਭੁੱਖੇ ਨਹੀਂ ਹੁੰਦੇ ਗੇ, ਉਹਨਾਂ ਦਾ ਪਿਆਰ ਤਾਂ ਆਪਣੇ ਗੁਰੂ ਨਾਲ ਲੱਗਿਆ ਹੁੰਦਾ ਹੈ, ਲੇਕਿਨ ਜੀਵ ਦਾ ਪਿਆਰ ਕਰੇ ਬਗੈਰ ਕੁਛ ਨਹੀਂ ਬਣਦਾ ਗਾ।
Saints do not want the love of the people and they don't need the love of the people, moreover they are not hungry of our love because they have a lot of love and they are only to teach you the lesson, and because now you are full of egoism and now you have forgotten your death and now you are very proud of your power, but nothing can happen if it is not in God's will, and now you have seen your power that you cannot even break one piece of grass, then what you can do? And the time will come when Lord Ramchandra will come and he will kill you, and at that time you should exhibit your power. He will kill you, he will finish your family, and he will finish all your country, and in that way nobody will ever remember your name. And the same thing happened, that as you know in the history, it comes in the history of Ramayana, it comes that how Ramchandra came there, and after conquering all the country of Lanka, how he killed Ravana, plus all the family of Ravana was also destroyed, was finished, and in that way Ravana
ਸਾਡੇ ਪਿਆਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹ ਕੋਈ ਸਾਡੇ ਪਿਆਰ ਦੇ ਭੁੱਖੇ ਨਹੀਂ ਹੁੰਦੇ ਗੇ, ਉਹਨਾਂ ਦਾ ਪਿਆਰ ਤਾਂ ਆਪਣੇ ਗੁਰੂ ਨਾਲ ਲੱਗਿਆ ਹੁੰਦਾ ਹੈ, ਲੇਕਿਨ ਜੀਵ ਦਾ ਪਿਆਰ ਕਰੇ ਬਗੈਰ ਕੁਛ ਨਹੀਂ ਬਣਦਾ ਗਾ।
Saints do not want the love of the people, and they don't need the love of the people. Moreover, they are not hungry of our love, because they have a lot of love, and they are in the love of their masters. But if the souls are not loving the masters, they cannot achieve anything.
Lagan lage din kaaj na sare jeev par le hoye jai jaise piha pyaasa bund ka piya piya raat lai प्यासे प्राण तालफ दिन राती और नीर न पाई।
हुण कबीर साहब एक पपीहे दी मिसाल दे के समझाउंदे है कि जद गुरु तो नाम मिल गया किस तरह उस नाम नू पकारना है। आप कहण लगे कि सुत्ते जागदे उठदे बहिंदे चलदे फिरदे हमेशा ही उसनु याद करना है।
Now Kabir Sahib gives the example of the rain bird, and he says that now when you have got the Naam initiation from the master, how you have to repeat the name given by the master, whether you are awake or asleep, whether you are walking or whether you are doing any other work, you have to go on repeating the name, the similar which master has given you.
आपने एक पपीहे जानवर दी मसाल दे के दसया है कि पपीहा स्वांती बूंद आशिक हुंदा है, ਉਹ ਪਿਆਸਾ ਮਰ ਜਾਂਦਾ ਹੈ, ਉਹ ਜਦ ਵੀ ਚੁੰਝ ਖੋਲਦਾ ਹੈ ਉਹ ਸਵੰਤੀ ਬੂੰਦ ਦੀ ਖਾਤਰੀ ਖੋਲਦਾ ਹੈ।
He has given the example of the rain bird, that rain bird will die and he is fond of the swanti bood. Whenever he opens his beak and he only drinks the swanti bood.
ਤੋ ਕਬੀਰ ਸਾਹਿਬ ਕਹਿਣ ਲੱਗੇ ਇੱਕ ਦਫਾ ਅਸੀਂ ਗੰਗਾ ਦੇ ਕਿਨਾਰੇ ਫਿਰ ਰਹੇ ਸੀਗੇ, ਉੱਥੇ ਆ ਕੇ ਪਪੀਹਾ ਜਾਨਵਰ ਗਿਰ ਗਿਆ ਗੰਗਾ ਦੇ ਵਿੱਚ, ਲੇਕਿਨ ਉਹ ਦਮ ਤੋੜ ਗਿਆ, ਉਸਨੇ ਚੁੰਝ ਖੋਲ ਕੇ ਪਾਣੀ ਨਹੀਂ ਪੀਤਾ।
Kabir says that once I was walking on the bank of river Ganga and I saw that one rain bird came there and he was dying out of the thirst, but he never opened his beak and he never drank the water of the river and he died there because he didn't got the swanti drop.
Kabir sahab kehnde hai ki papihe da pan dekh ke teerj rahi naranch marde dam jalve pada tau na bodi chunch. Oh kehnde ki papihe da main ਵਿਸ਼ਵਾਸ ਦੇਖ ਕੇ ਮੇਰੀ ਵੀ ਧੀਰਜ ਚਲੀ ਗਈ ਵੀ ਹੈ ਜਾਨਵਰ ਦੇ ਵਿੱਚ ਇਤਨਾ ਵਿਸ਼ਵਾਸ। ਉਹ ਕਹਿੰਦਾ ਦਮ ਤੋੜ ਦਿੱਤਾ, ਮਰਦੇ ਦਮ ਵਿੱਚ ਵੀ ਗੰਗਾ ਤੇ ਡਿੱਗ ਪਿਆ, ਲੇਕਿਨ ਉਸਨੇ ਚੁੰਝ ਨਹੀਂ ਖੋਲੀ ਕਿ ਕਿਤੇ ਮੇਰੀ ਅੰਸ ਨੂੰ ਜਾਂ ਮੇਰੀ ਕੌਮ ਨੂੰ ਲਾਜ ਨਾ ਲੱਗ ਜਾਵੇ।
He said that looking at the faith and looking at the patience of that rain bird, I was also surprised that he died but he didn't open his beak because he was afraid that if he will drink the water of river his family will be defamed. And that's why he didn't drink the water of that river and he died.
Pyaase pran talaf din raati aur neer na paayi jaise mirga shabd sanehi shabd ਸ਼ਬਦ ਸੁਨੇ ਓ ਪ੍ਰਾਨ ਦਾਨ ਦੇ ਤਨ ਕੋ ਨਹੀਂ ਡਰਾਈ।
ਹੁਣ ਕਬੀਰ ਸਾਹਿਬ ਇੱਕ ਮਿਰਗ ਦੀ ਮਿਸਾਲ ਦੇ ਕੇ ਸਮਝਾਉਂਦੇ ਹੈ ਕਿ ਸ਼ਿਕਾਰੀ ਲੋਕ ਮਿਰਗ ਨੂੰ ਪਕੜਨ ਵਾਸਤੇ ਇੱਕ ਵਾਜਾ ਜਾ ਕੇ ਜੰਗਲ ਦੇ ਵਿੱਚ ਵਜਾਉਂਦੇ ਹੈ ਜਿਸ ਨੂੰ ਕੰਡਾ ਹੇੜੀ ਦਾ ਸ਼ਬਦ ਕਹਿੰਦੇ ਹੈ। ਉਹ ਕਹਿਣ ਲੱਗੇ ਕਿ ਮਿਰਗ ਉਸ ਸ਼ਬਦ ਦੇ ਉੱਤੇ ਇਤਨਾ ਆਸ਼ਿਕ ਹੁੰਦਾ ਹੈ, ਆਪਣੇ ਆਪ ਨੂੰ ਭੁੱਲ ਜਾਂਦਾ ਹੈ ਔਰ ਉਹਦੀ ਉਹ ਫੀਸ ਕੀ ਤਾਰਦਾ ਹੈ, ਉਹਦੇ ਆਪਣੇ ਪ੍ਰਾਣ ਦਾਨ ਕਰ ਦਿੰਦਾ ਹੈ ਕਿਉਂਕਿ ਜਾ ਕੇ ਉਹਨਾਂ ਦੇ ਗੋਡਿਆਂ ਦੇ ਉੱਤੇ ਸਿਰ ਰੱਖ ਦਿੰਦਾ ਹੈ ਔਰ ਉਹ ਉਸ ਨੂੰ ਪਕੜ ਕੇ ਕੀਮਾ ਕੀਮਾ ਕਰ ਦਿੰਦੇ ਹੈ ਔਰ ਵਿਚਾਰੇ ਨੂੰ ਹਾਂਡੀਆਂ ਦੇ ਵਿੱਚ ਚੜ੍ਹਨਾ ਪੈਂਦਾ ਹੈ, ਲੇਕਿਨ ਉਹ ਸ਼ਬਦ ਦੇ ਉੱਤੇ ਇਤਨਾ ਮਸਤ ਹੋ ਜਾਂਦਾ ਹੈ, ਆਪਣੇ ਆਪ ਨੂੰ ਭੁੱਲ ਜਾਂਦਾ, ਮੌਤ ਨੂੰ ਵੀ ਭੁੱਲ ਜਾਂਦਾ ਹੈ।
Now Kabir Sahib gives the example of the deer. You know that the hunters who are capturing the deer, they play a very special type of musical instrument which is called kanda hedi, and deer is very fond of that music, and when the hunters are playing that musical instrument, and because the deer is very fond of that type of music, he comes there, and what price he pays to hear that music, he gives the donation of his own life to the hunter. Means when the hunters are playing that music, he comes there and he kneels down at the feet of the hunters, and because he is fond of listening to that music, that's why he pays his own life, his own body to them. And after that, he has, what happens to him, that hunters kill him into pieces and cut him into pieces, and in that way he is cooked and people eat it.
जैसे सती चढ़ी सत ऊपर दिया की रामन पाई पावक देख डरे वे नहीं हंस बैठ सरामा
ਹੁਣ ਕਬੀਰ ਸਾਹਿਬ ਇੱਕ ਹੋਰ ਸਤੀ ਦੀ ਮਿਸਾਲ ਪੇਸ਼ ਕਰਦੇ ਹੈ। ਹਿੰਦੁਸਤਾਨ ਦੇ ਅੰਦਰ ਔਰਤ ਔਰ ਪਤੀ ਦਾ ਇਤਨਾ ਰਿਸ਼ਤਾ ਮਜ਼ਬੂਤ ਸੀ ਔਰ ਹੁਣ ਵੀ ਹੈ। ਔਰਤ ਦਾ ਅਗਰ ਪਤੀ ਮਰ ਜਾਂਦਾ ਤੋ ਔਰਤ ਕੀ ਕਰਦੀ ਸੀਗੀ ਕਿ ਆਪਣੇ ਪਤੀ ਦੀ ਜਦ ਚਿਤਾ ਜਲਦੀ ਉਸ ਵਕਤ ਆਪਣੇ ਪਤੀ ਦਾ ਸਿਰ ਪੱਟ ਦੇ ਉੱਤੇ ਰੱਖ ਕੇ ਚਿਖਾ ਦੇ ਵਿੱਚ ਬੈਠ ਜਾਂਦੀ ਸੀ ਔਰ ਜਿਸ ਤਰ੍ਹਾਂ ਪਤੀ ਜਲ ਜਾਂਦਾ ਉਹ ਤਾਂ ਮਰਿਆ ਹੁੰਦਾ ਸੀਗਾ, ਆਪ ਜਿੰਦੇ ਜੀ ਉਸ ਜਾਨ ਨੂੰ ਜਲਾ ਦਿੰਦੀ ਹੁੰਦੀ ਸੀਗੀ। ਤੋ ਜਦੋਂ ਉਹ ਸਤੀ ਹੋਣ ਵਾਸਤੇ ਜਾਂਦੀ, ਲੋਕ ਉਸ ਦੇ ਅੱਗੇ ਉਹਦੇ ਕੁੜਮ ਕੁਟੁੰਬ ਵਾਲੇ ਹਟਾਉਣ ਵਾਸਤੇ ਕਦੇ ਬੱਚੇ ਕਰਦੇ ਮੂਹਰੇ ਵੀ ਤੇਰੇ ਦੇਖ ਬੱਚੇ ਆ ਛੋਟੇ ਛੋਟੇ, ਕਦੇ ਉਹਨੂੰ ਘਰਦਾ ਕਹਿੰਦੇ ਤੇਰਾ ਕੈਸਾ ਘਰ ਹੈ ਲਾਲਚ ਵਿਖਾਉਂਦੇ, ਕਦੇ ਦੁਨੀਆਂ ਦਾ ਕਿਉਂ ਸੁੱਖ ਛੱਡੀ ਜਾਂਦੀ ਹੈ, ਮਤਲਬ ਆ ਹਰ ਕਿਸਮ ਦਾ, ਫਿਰ ਕਹਿੰਦੇ ਅੱਗ ਦਾ ਬੜਾ ਤਾਅ ਹੈ ਔਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ। ਅਗਰ ਉੱਥੇ ਜਾ ਕੇ ਉਹ ਅੱਗ ਦਾ ਸੇਕ ਦੇਖ ਕੇ ਡਰ ਜਾਂਦੀ ਕੋਈ, ਤੋ ਹਿੰਦੂ ਲੋਕ ਉਸ ਨੂੰ ਆਪਣੇ ਘਰ ਨਹੀਂ ਰੱਖਦੇ ਸੀ, ਉਸ ਨੂੰ ਪੰਗੀਆਂ ਦੇ ਹਵਾਲੇ ਕਰ ਦਿੰਦੇ ਸੀਗੇ। ਇਸ ਵਾਸਤੇ ਉਹ ਕਦੇ ਦੁਨੀਆਂ 'ਚ ਬਾਹਰ ਨਹੀਂ ਨਿਕਲ ਸਕਦੀ ਸੀਗੀ। ਸੋ ਸਤੀ ਦੀ ਮਿਸਾਲ ਦੇ ਕੇ ਆਪ ਸਮਝਾਉਂਦੇ ਆ ਕਿ ਸਤੀ ਦੇਖ ਲਓ ਜਦੋਂ ਜਲਣ ਵਾਸਤੇ ਜਾਂਦੀ ਹੈ ਉਸਦਾ ਕਿਤਨਾ ਆਪਦਾ ਧਰਮ ਪਾਲਦੀ ਹੈ, ਨਾ ਉਹ ਬੱਚਿਆਂ ਕੰਨੀ ਖਿਆਲ ਕਰਦੀ ਹੈ, ਨਾ ਧਨ ਦੌਲਤ ਕੰਨੀ, ਨਾ ਉਹ ਅੱਗ ਤੋਂ ਡਰਦੀ ਹੈ, ਉਹ ਸਿਰਫ ਜਲਣਾ ਹੀ ਜਾਣਦੀ ਹੈ ਆਪਣੇ ਪਤੀ ਦੇ ਨਾਲ।
ਨਾ ਕਬੀਰ ਸਾਹਿਬ ਗਿਵਸ ਦੀ ਐਗਜ਼ਾਮਪਲ ਆਫ ਸਤੀ। Sati is the lady who burns himself on the funeral pyre of the husband when husband is dead. In India, the relation of husband and wife was so much strong, and now also it is, that if husband would die, the loyal wife would burn himself on the same funeral pyre, keeping her hand on the leg of the husband. Husband would be dead, and that loyal wife would burn herself alive. And when any woman was going to be sati, means if anyone was going to burn herself on the funeral pyre, the family members would first bring the children to her and say that you have very young children, you have to bring them up, and in that way they were tempting her so that she should change the mind that not to burn herself. And sometimes they would even tempt her that you have very worldly wealth, and they would tell her about the household articles, and in that way they would try to prevent her to go and burn herself. And sometimes even they would tell her that the heat of the fire is very much and you will be afraid that, but still she would go there and she would burn herself. But if some woman who had first decided to go and burn herself would come back after fearing of that heat. According to the Hindu tradition and Hindu law, the Hindu people do not keep that woman in their home, and they and after that, that woman cannot come in the front of her. So here he gives the example of the Sati, and he says that when Sati is going to burn herself, then also she is maintaining the religion, and then also she is maintaining and keeping the word which she has done. Means whatever she has decided, she does that, no matter whatever comes in the way, still she burn herself.
Raja Parthri ne ਆਪਦੇ ਮਹਿਲਾਂ ਦੇ ਵਿੱਚ ਇੱਕ ਸਤੀ ਦੀ ਤਾਰੀਫ ਕੀਤੀ ਆਪਣੀ ਔਰਤ ਦੇ ਪਾਸ ਕਿ ਇੱਕ ਔਰਤ ਆਪਣੇ ਪਤੀ ਦੇ ਨਾਲ ਜਲ ਗਈ। ਰਾਣੀ ਜਿਹੜੀ ਉਸਦੇ ਘਰੋਂ ਸੀ ਉਹ ਬੜੀ ਸਤਵੰਤੀ ਸੀ, ਉਹ ਕਹਿਣ ਲੱਗੀ ਰਾਜਾ ਉਹ ਕਾਹਦੀ ਸਤੀ ਸੀ, ਕਿ ਜਿਹੜੀ ਪਤੀ ਦੇ ਨਾਲ ਜਲੀ ਸਤੀ ਤਾਂ ਉਹ ਹੁੰਦੀ ਹੈ ਕਿ ਜਿਹੜੀ ਜਦ ਪਤੀ ਦੀ ਉਹਨੇ ਮ੍ਰਿਤੂ ਸੁਣੀ ਸੀ ਉਸੇ ਵੇਲੇ ਦਮ ਤੋੜ ਜਾਂਦੀ। ਜਿਹੜੇ ਉਸਨੇ ਪਤੀ ਮਰੇ ਦੇ ਪਿੱਛੋਂ ਸਾਸ ਲਏ ਉਹਦੇ ਸਭ ਹਰਾਮ ਦੇ ਵਿੱਚ ਗਿਣੇ ਗਏ। ਰਾਜੇ ਨੇ ਕਿਹਾ ਦਿਲ ਦੇ ਵਿੱਚ ਕਿ ਇਹਨੇ ਬੜਾ ਕਲਮਾ ਉੱਚਾ ਕਿਹਾ, ਦੇਖੀਏ ਤਾਂ ਸਹੀ ਭਲਾ ਇਹਦੇ ਵਿੱਚ ਕਿਤਨਾ ਕੁ ਸੱਤ ਹੈ। ਇੱਕ ਦਿਨ ਰਾਜਾ ਸ਼ਿਕਾਰ ਨੂੰ ਗਿਆ, ਉੱਥੇ ਝੂਠੀ ਮੁੱਠੀ ਪਿਸ਼ਾਕ ਖੂਨ ਦੇ ਨਾਲ ਕਿਸੇ ਜਾਨਵਰ ਮਾਰ ਕੇ ਲਵੇੜ ਕੇ ਘਰੇ ਭੇਜ ਦਿੱਤੀ ਨੌਕਰ ਦੇ ਹੱਥ ਕਿ ਰਾਣੀ ਨੂੰ ਕਹਿ ਦੇ ਕਿ ਰਾਜਾ ਮਰ ਗਿਆ। ਜਦ ਉਹਨੇ ਪਿਸ਼ਾਕ ਦਿਖਾਈ ਕਹਿਣ ਦੀ ਡੇਰ ਸੀ, ਰਾਣੀ ਦਮ ਤੋੜ ਗਈ। ਰਾਜੇ ਨੂੰ ਪਤਾ ਲੱਗਿਆ, ਪਛਤਾਇਆ ਕਿ ਓਹੋ ਇਹ ਤਾਂ ਸੱਚੀ ਸੀ, ਲੇਕਿਨ ਬਾਜੀ ਜੋ ਹੱਥ ਦੇ ਵਿੱਚੋਂ ਨਿਕਲ ਜਾਵੇ ਉਹਦੇ ਹੱਥ 'ਚ ਨਹੀਂ ਆਉਂਦੀ ਗੀ। ਉਸ ਤੋਂ ਬਾਅਦ ਰਾਜੇ ਨੇ ਫਿਰ ਸ਼ਾਦੀ ਕਰਾਈ। ਜਦ ਦੂਸਰੀ ਸ਼ਾਦੀ ਕਰਾਈ ਉਸਨੇ ਉਸਨੂੰ ਵੀ ਪਹਿਲੀ ਰਾਣੀ ਦੀ ਤਰ੍ਹਾਂ ਹੀ ਸਮਝਦਾ ਸੀ ਵੀ ਇਹ ਸੀ ਰਾਣੀ ਹੈ। ਇੱਕ ਦਫ਼ਾ ਕਿਸੇ ਲੱਕੜਹਾਰੇ ਗਰੀਬ ਨੂੰ ਜਿਹੜਾ ਬਾਹਰ ਲੱਕੜਾਂ ਲਿਆ ਕੇ ਵਿਚਾਰਾ ਗੁਜ਼ਰ ਕਰਦਾ ਸੀ ਉਸਨੂੰ ਅੰਮ੍ਰਿਤ ਫਲ ਥਿਆਇਆ। ਉਹਨੇ ਸੋਚਿਆ ਕਿ ਮੈਂ ਇਸ ਨੂੰ ਖਾਧਾ ਤਾਂ ਸਾਰੀ ਜ਼ਿੰਦਗੀ ਗਰੀਬੀ ਦੇ ਵਿੱਚ ਦੁੱਖ ਪਾਊਂਗਾ। ਸਾਡਾ ਰਾਜਾ ਬੜਾ ਧਰਮਾਤਮਾ ਹੈ, ਅੱਛਾ ਨਿਆਂਕਾਰੀ ਹੈ, ਇਹ ਅਮਰ ਫਲ ਉਸ ਨੂੰ ਕਿਉਂ ਨਾ ਦੇ ਦੇਵਾਂ। ਔਰ ਜਾ ਕੇ ਜਦ ਭਰਥਰੀ ਨੂੰ ਉਹਨੇ ਅਮਰ ਫਲ ਦਿੱਤਾ, ਨਾਲ ਇਹ ਵੀ ਦੱਸ ਦਿੱਤਾ ਕਿ ਜਿਹੜਾ ਇਸ ਨੂੰ ਖਾਵੇ ਸਦਾ ਵਾਸਤੇ ਜਵਾਨ ਹੀ ਰਹੇਗਾ, ਉਹਨੇ ਸੋਚਿਆ ਕਿ ਮੇਰੀ ਰਾਣੀ, ਮੈਂ ਜੇ ਜਵਾਨ ਰਿਹਾ ਰਾਣੀ ਬੁੱਢੀ ਹੋ ਗਈ ਤਾਂ ਠੀਕ ਨਹੀਂ ਗਾ। ਉਹਨੇ ਪਹਿਲੀ ਰਾਣੀ ਵਰਗੀ ਸਮਝਦਾ ਸੀ, ਉਹ ਰਾਣੀ ਨੂੰ ਫਲ ਦੇਤਾ। ਔਰ ਰਾਣੀ ਦਾ ਅੱਗੇ ਪਿਆਰ ਇੱਕ ਕੋਤਵਾਲ ਸੀਗਾ ਉਸ ਦੇ ਨਾਲ ਸੀਗਾ, ਉਹਨੇ ਉਸ ਨੂੰ ਦੇ ਦਿੱਤਾ। ਕੋਤਵਾਲ ਦਾ ਅੱਗੇ ਪਿਆਰ ਇੱਕ ਵੇਸਵਾ ਦੇ ਨਾਲ ਸੀਗਾ, ਉਹਨੇ ਉਸ ਨੂੰ ਜਾ ਕੇ ਫਲ ਦੇ ਦਿੱਤਾ। ਵੇਸਵਾ ਨੇ ਸੋਚਿਆ ਕਿ ਮੈਂ ਤਾਂ ਸਾਰੀ ਜ਼ਿੰਦਗੀ ਹਰਾਮਕਾਰੀ ਕਰਨੀ ਹੈ, ਮੈਂ ਜਵਾਨੀ ਦੇ ਵਿੱਚ ਕੀ ਖੱਟੂੰਗੀ, ਪਾਪ ਤਾਂ ਪਹਿਲੇ ਨਹੀਂ ਮੈਥੋਂ ਚੱਕੇ ਜਾਂਦੇ, ਹੋਵੇ ਨਾ ਤਾਂ ਰਾਜਾ ਬੜਾ ਅੱਛਾ ਹੈ ਨਿਆਂਕਾਰੀ ਹੈ, ਉਸ ਨੂੰ ਕਿਉਂ ਨਾ ਦੇ ਦੇਵਾਂ। ਉਸਨੇ ਉਹ ਫਲ ਜਾ ਕੇ ਭਰਥਰੀ ਰਾਜੇ ਨੂੰ ਦੇ ਦਿੱਤਾ। ਹੁਣ ਰਾਜੇ ਨੇ ਫਲ ਸਿਆਣ ਲਿਆ, ਉਸ ਵੇਸਵਾ ਨੂੰ ਕਹਿਣ ਲੱਗਿਆ ਕਿ ਸੱਚ ਦੱਸ ਇਹ ਫਲ ਲਿਆਂਦਾ ਕਿੱਥੋਂ ਹੈ। ਉਹ ਕਹਿਣ ਲੱਗੀ ਕਿ ਮੇਰੇ ਕੋਲ ਇੱਕ ਕੋਤਵਾਲ ਆਉਂਦਾ ਹੈ, ਤੇਰਾ ਜਿਹੜਾ ਮੁਲਾਜ਼ਮ ਹੈ ਉਹਨੇ ਦਿੱਤਾ ਹੈ। ਜਦ ਕੋਤਵਾਲ ਨੂੰ ਸੱਦਿਆ ਉਹ ਪਹਿਲਾਂ ਤਾਂ ਇਧਰ ਉਧਰ ਟਾਲਦਾ ਰਿਹਾ, ਜਦ ਰਾਜੇ ਨੇ ਤਾੜਿਆ ਬਕ ਪਿਆ ਕਿ ਮੈਂ ਰਾਣੀ ਤੋਂ ਲਿਆ, ਰਾਣੀ ਨੂੰ ਸੱਦਿਆ ਉਹ ਸੱਦਿਆ ਔਰ ਰਾਣੀ ਨੂੰ ਵੀ ਜੋ ਤਾੜਿਆ ਉਹ ਵੀ ਬਕ ਪਈ ਕਿ ਮੈਂ ਮੇਰਾ ਪਿਆਰ ਕੋਤਵਾਲ ਦੇ ਨਾਲ ਹੈ। ਉਹਨੇ ਰਾਜੇ ਭਰਥਰੀ ਨੇ ਆਪਣੇ ਆਪ ਨੂੰ ਲਾਹਣਤ ਮਾਰੀ ਵੀ ਉਹ ਜਿਹੜੀ ਤਾਂ ਐਡੀ ਔਰਤ ਚੰਗੀ ਸੀ ਉਹ ਤਾਂ ਪ੍ਰਤਿਆਵੇ ਦੇ ਵਿੱਚ ਹੀ ਮਾਰ ਦਿੱਤੀ, ਔਰ ਲੱਖ ਲਾਹਣਤ ਰਾਣੀ ਦੇ ਜਿਹੜੀ ਰਾਜੇ ਨੂੰ ਛੱਡ ਕੇ ਇੱਕ ਨੌਕਰ ਦੇ ਨਾਲ ਖੇ ਖਾਂਦੀ ਫਿਰਦੀ ਹੈ, ਔਰ ਗਾਹਾਂ ਲੱਖ ਲਾਹਣਤ ਇਸ ਕੋਤਵਾਲ ਦੇ ਵਾਲੇ ਰਾਣੀ ਨੂੰ ਛੱਡ ਕੇ ਨਰਵੇਸਵਾ ਤੇ ਜਾਂਦਾ ਹੈ, ਔਰ ਆਪ ਨੂੰ ਐਸਾ ਵਿਰਾਗ ਹੋਇਆ। ਉਸ ਤੋਂ ਬਾਅਦ ਫਕੀਰ ਹੋ ਗਿਆ, ਬੜੀ ਅੱਛੀ ਕਮਾਈ ਕੀਤੀ ਰਾਜੇ ਭਰਥਰੀ ਨੇ।
Once in his palace, king Bhartari praised one sati in front of his wife, and he said that such a woman was such a loyal to her husband that she burnt herself along with the funeral pyre of the dead husband. So his wife said that what great thing she has done. She has done nothing, because whatever breath she took after the death of her husband, that were also illegal. If she would have done any great thing, she would have left the body as soon as he knew that her husband has left the body. So when she said like that, King Bhartari thought that this lady is telling very great sentence, and let me test her. So once he went in the forest to hunt, and there he sent some clothes, and he killed one animal there, and he stained his clothes with the blood of that animal, and he sent his servant to take that clothes back to the queen and say that king has left the body, king has been killed by some animal. So when the servant came back to the palace, and as soon as he reported that the king is no more in this world, that queen also left the body. And when king came back, and when he came to know that the queen has left the body, he repented, because whatever she had said, that had come true. And after that, King Bhartari again got married with some other woman, and he was understanding that this woman is also loyal to me, just as the first one was. So, and there was one poor man in his kingdom who once got the fruit of immortality, and he thought that if I will eat this fruit of immortality, and because I am the poor man, I have to spend all my life in the poverty, and this is not a good thing for me to do, and that's why I should give this fruit of immortality to the king, because king is very righteous man and he is doing very good things for the people. So I should give this fruit to him, that so that he may become immortal and he may give the happiness to all the people. So he presented that fruit of immortality to that king, and when king got that, he thought that if I will eat this and if I will always be immortal and young, and if my wife will, and if the queen will get old, then that is not a good thing. So he decided to give that fruit of immortality to his wife. And when his wife, that queen, got that fruit of immortality, she also didn't keep that fruit with her. And because she was in the love of some officer of the state, that's why she gave that fruit of immortality to that officer. And after that officer was also fond of one prostitute. So he passed on that fruit to that prostitute. And he thought that this is because I love her, and that's why I should give this present to her. And when that fruit came to that prostitute, she thought that all my life I have been doing these bad deeds, and I'm not even able to carry on the burden of my own sins. And if I will eat this fruit, all my life I have to go on doing the same business, and this is not a good thing. But the king is very righteous of this place. He is doing very good things. So I should give this fruit to the king. And when the same fruit of immortality came back to the king, he was very surprised, and he realized that, and he recognized that this is the same fruit of immortality which I gave to my queen. So he asked that prostitute that from where you have got this fruit. So she told the king that I have got this fruit of immortality from the officer of your state, because he is daily coming to me and he loves me. And when that officer was called, and when he was asked, in the beginning he hesitated to tell anything about that, because in that way the king would know that his queen is loving the officer. But after that, when king rebuked him and king threatened him, and after that he said that I have got this from your queen, and queen also accepted that she is in the love of that officer. And then King Bhartari repented, and he said that I lost my first wife only in testing, and the other woman I thought that she will be also loyal to me, and what she is doing here. And then he said that curse to that queen who leaving the king is in the love of that mean officer. And he said that billions of curse to that officer who leaving the queen is in the love of the prostitute. And in that way he felt so much renunciation, and he felt so much of leaving this world, and he left the kingdom and everything. And after that he meditated, and he also became the perfect saint.
दो दाले सन्मुख आन जुड़े हैं सुराले त लड़ाई टुक टुक हुए
ਹੁਣ ਕਬੀਰ ਸਾਹਿਬ ਇੱਕ ਸੂਰਮੇ ਦੀ ਮਿਸਾਲ ਦਿੰਦੇ ਹੈ ਕਿ ਸੂਰਮਾ ਅਗਰ ਮੈਦਾਨੇ ਜੰਗ ਦੇ ਵਿੱਚ ਜਾਂਦਾ ਹੈ, ਉੱਥੇ ਅਗਰ ਉਹ ਫੌਜ ਜ਼ਿਆਦਾ ਦੇਖਦਾ ਹੈ, ਉਹ ਪਿਛਾਂਹ ਨੂੰ ਹਟਦਾ ਤਾਂ ਸੂਰਮਾ ਨਹੀਂ ਗਾ। ਸੂਰਮਾ ਉਹੀ ਹੈ ਕਿ ਜਿਹੜਾ ਉੱਥੇ ਜਾਂ ਮਰ ਜਾਵੇ ਜਾਂ ਮਾਰ ਦੇਵੇ।
ਕਬੀਰ ਸਾਹਿਬ ਨਾਓ ਗਿਵਸ ਦੀ ਐਗਜ਼ਾਮਪਲ ਆਫ ਅ ਬ੍ਰੇਵ ਮੈਨ, ਦੈਟ ਇਫ ਅ ਬ੍ਰੇਵ ਸੋਲਜਰ ਇਜ਼ ਗੋਇੰਗ ਇਨ ਦ ਬੈਟਲ ਫੀਲਡ ਐਂਡ ਲੁਕਿੰਗ ਐਟ ਦੀ ਮੋਰ ਨੰਬਰ ਆਫ ਦੀ ਆਪੋਜ਼ਿਟ ਆਰਮੀ, ਇਫ ਹੀ ਇਜ਼ ਅਫਰੇਡ ਐਂਡ ਇਫ ਹੀ ਕਮਸ ਬੈਕ ਐਂਡ ਇਫ ਹੀ ਟਰਨਸ ਹਿਸ ਬੈਕ ਫਰੋਮ ਦੀ ਬੈਟਲ ਫੀਲਡ, ਹੀ ਇਜ਼ ਨਾਟ ਦ ਬ੍ਰੇਵ ਮੈਨ। Only he is the brave man who either dies or who kills the other people.
ਸਾਡੇ ਉੱਥੇ ਬੀਕਾਨੇਰ ਦੇ ਵਿੱਚ ਰਾਜੇ ਗੰਗਾ ਸਿੰਘ ਦਾ ਜੋ ਦਾਦਾ ਸੀਗਾ, ਜਿਹਦੇ ਨਾਂ ਦੇ ਉੱਤੇ ਰਾਏ ਸਿੰਘ ਨਗਰ ਤਹਿਸੀਲ ਬਣੀ ਹੈ, ਉਹ ਰਾਏ ਸਿੰਘ ਦੇ ਨਾਲ ਉਹ ਮੁਗਲ ਫੌਜ ਚੜ ਕੇ ਆਈ। ਉਹ ਉਸ ਨੂੰ ਕਹਿਣ ਲੱਗਿਆ, ਦੇਖ ਬਈ ਤੂੰ ਕਿਉਂ ਫੌਜਾਂ ਨੂੰ ਮਰਵਾਉਣਾ, ਕਿਉਂ ਦੁਨੀਆਂ ਨੂੰ ਮਰਵਾਉਣਾ, ਆਪਾਂ ਦੋਨੇ ਜਾਣੇ ਲੜਕੇ ਦੇਖ ਲੈਂਦੇ ਹਾਂ। ਉਹ ਕਹਿਣ ਲੱਗਿਆ, ਆ ਜਾ ਬਾਦਸ਼ਾਹ ਦੇ ਨਾਲ। ਜਦ ਉਹ ਮੁਗਲ ਦੇ ਨਾਲ ਲੜਨ ਲੱਗਿਆ, ਫੌਜਾਂ ਦੋਨੇ ਦੇਖ ਰਹੀਆਂ, ਔਰ ਉਸਨੇ ਆਪਦੀ ਤਲਵਾਰ ਤਾਂ ਕੀ ਮਾਰਨੀ ਸੀ, ਉਸੇ ਦਾ ਇੱਥੋਂ ਹੱਥ ਫੜ ਕੇ ਉਸੇ ਦੀ ਤਲਵਾਰ ਨਾਲ ਉਸਨੂੰ ਕੱਟ ਦਿੱਤਾ। ਇਹਦਾ ਨਾਂ ਸੂਰਮਾ ਹੈ।
ਇਨ ਅਵਰ ਬੀਕਾਨੇਰ ਦੀ ਗ੍ਰਾਂਡਫਾਦਰ ਆਫ ਕਿੰਗ ਗੰਗਾ ਸਿੰਘ, ਹਿਸ ਨੇਮ ਵਾਸ ਰਾਏ ਸਿੰਘ, ਐਂਡ ਦੀ ਤਹਿਸੀਲ ਰਾਏ ਸਿੰਘ ਨਗਰ ਇਜ਼ ਨੇਮਡ ਆਫਟਰ ਹਿਸ ਨੇਮ, ਐਂਡ ਹਿਸ ਨੇਮ ਵਾਸ ਰਾਏ ਸਿੰਘ। ਸੋ ਵੈਨ ਦੀ ਮੁਗਲ ਆਰਮੀ ਕੇਮ ਟੂ ਫਾਈਟ ਵਿਦ ਹਿਮ, ਹੀ ਸੈਡ ਦੈਟ ਵਾਈ ਯੂ ਆਰ ਮੇਕਿੰਗ ਮੈਨੀ ਪੀਪਲ ਡਾਈ, ਲੈਟ ਅਸ ਫਾਈਟ ਟੁਗੈਦਰ ਐਂਡ ਲੈਟ ਅਸ ਡਿਸਾਈਡ ਦੈਟ ਹੂ ਇਜ਼ ਦੀ ਸਟਰੋਂਗਰ ਵਨ। ਐਂਡ ਦੈਨ ਬੋਥ ਦੀ ਕਿੰਗਸ, ਦੈਟ ਰਾਏ ਸਿੰਘ ਐਂਡ ਦੀ ਮੁਗਲ ਕਿੰਗ, they fought with each other, and both the armies were looking at that battle. And at that time, that Rai Singh, he didn't even use his own sword to kill that Mughal emperor, but he held the hand of that Mughal emperor, and he used his sword only to kill him. So this is the name of bravery.
ਸੂਰਮੇ ਦੇ ਅੰਦਰ ਬੜੀਆਂ ਸਿਫਤਾਂ ਹੁੰਦੀਆਂ ਹੈ। ਰਾਜੇ ਰਣਜੀਤ ਸਿੰਘ ਦਾ ਜਰਨਲ ਜਿਹੜਾ ਹਰੀ ਸਿੰਘ ਨਲੂਆ ਸੀ, ਜਿਸ ਨੇ ਕਾਬਲ ਨੂੰ ਫਤਿਹ ਕੀਤਾ, ਉੱਥੇ ਪਠਾਣੀ ਨੇ ਇਹ ਸੋਚਿਆ ਕਿ ਐਡਾ ਸੂਰਮਾ ਹੈ, ਐਡਾ ਬਹਾਦਰ ਹੈ, ਜਿਸ ਦੇ ਅੱਗੇ ਕੋਈ ਖੜ ਹੀ ਨਹੀਂ ਸਕਦਾ, ਮੈਂ ਇਸ ਦਾ ਇੱਕ ਬੱਚਾ ਬੱਚਾ ਲਵਾਂ ਔਰ ਬੱਚਾ ਮੈਂ ਇਸ ਤੋਂ ਪੈਦਾ ਕਰਾਵਾਂ। ਉਹ ਵਕਤ ਤਕਾ ਕੇ ਤੰਬੂ ਦੇ ਵਿੱਚ ਚਲੀ ਗਈ। ਉਹ ਕਹਿਣ ਲੱਗੀ ਮੈਂ ਤਾਂ ਇੱਥੋਂ ਇੱਕ ਬੱਚਾ ਲੈਣਾ ਚਾਹੁੰਦੀ ਹੈ। ਔਰ ਹਰੀ ਸਿੰਘ ਨਲੂਆ ਬੜਾ ਖੁਸ਼ ਹੋਇਆ, ਉਸਨੇ ਉਸਦਾ ਬੋਬਾ ਜਿਹੜਾ ਸੀਗਾ ਮੰਮਾ ਮੂੰਹ ਚ ਲੈ ਲਿਆ। ਉਹ ਕਹਿਣ ਲੱਗਾ ਮੈਨੂੰ ਤੂੰ ਆਪਦਾ ਪੋਤੀ ਸਮਝ ਲੈ। ਸੋ ਇਹਦਾ ਨਾਂ ਸੂਰਮਾ ਹੈ ਕਿ ਕਿਸੇ ਦੀ ਧੀ ਭੈਣ ਨੂੰ ਨਾ ਤੱਕਣਾ, ਆਪਦੇ ਧਰਮ ਦੇ ਵਿੱਚ ਪੂਰਾ ਰਹਿਣਾ।
The Brahmin have very good qualities. King Ranjit Singh's general, whose name was Hari Singh Nalwa, and who captured the place called Kabul, and when he did that with very, very much of bravery. And the Pathani is the queen of that place. When she heard about that Hari Singh Nalwa, that he has captured the place called Kabul, showing very much bravery, and she thought of getting one child from him. So she came in the tent of Hari Singh Nalwa and she told him that I want that you should produce one child for me, and you should enjoy with me, and you should produce one child for me. So Hari Singh Nalwa, he took the nipple of the queen into her mouth and he said that I am your child. So this is the bravery of the brave man, that even if this is the bravery of the brave man, that he understands all the women as their sisters or as their mothers.
छोड़ो तन अपने की आसा निरपय होए गुण गाई कहत कबीर सुनो पाई साधो
ਹੁਣ ਕਬੀਰ ਸਾਹਿਬ ਕਹਿੰਦੇ ਆ ਕਿ ਜਦ ਨਾਮ ਮਿਲ ਗਿਆ ਤੁਸੀਂ ਸਿਮਰਨ ਦੇ ਜ਼ਰੀਏ ਫੈਲੇ ਖਿਆਲ ਨੂੰ ਇਕੱਠਾ ਕਰੋ। ਇਹ ਨਾ ਕਹੋ ਕਿ ਸਾਡੀ ਢੂਹੀ ਦੁਖਦੀ ਹੈ, ਇਹ ਨਾ ਕਹੋ ਗੋਡੇ ਦੁਖਦੇ ਹੈ, ਔਰ ਤਨ ਦਾ ਤੁਸੀਂ ਕੋਈ ਪਰਵਾਹ ਨਾ ਕਰੋ, ਤਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਗਾ, ਦੁਨੀਆਂ ਦੇ ਕੰਮ ਅਸੀਂ ਸਾਰਾ ਦਿਨ ਕਰਦੇ ਹਾਂ, ਇਸ ਵਾਸਤੇ ਕੋਈ ਲੋਕ ਇਲਾਜ ਤੋਂ ਨਾ ਡਰੋ, ਵੀ ਯਾਰਾਂ ਦੋਸਤਾਂ ਤੋਂ ਨਾ ਡਰੋ। ਤੁਹਾਡੀ ਦੋ ਚਾਰ ਦਿਨ ਤਾਂ ਮੁਖਾਲਫਤ ਕਰਨਗੇ, ਯਾਰ ਤੂੰ ਭਗਤੀ ਕਰਨ ਲੱਗ ਪਿਆ, ਤੂੰ ਐਂ ਕਰਨ ਲੱਗ ਪਿਆ, ਬਾਅਦ ਮੇ ਉਹ ਵੀ ਲੋਕ ਤੁਹਾਡੇ ਤਰ੍ਹਾਂ ਹੀ ਉਹ ਭਗਤੀ ਦਾ ਰੰਗ ਉਹਨਾਂ ਤੇ ਚੜ ਜਾਏਗਾ। ਸੋ ਆਪ ਕਹਿੰਦੇ ਆ ਅਗਰ ਜੇ ਤੁਸੀਂ ਇਸ ਜਨਮ ਦੇ ਵਿੱਚ ਆ ਕੇ ਭਗਤੀ ਨਾ ਕਰੋਗੇ, ਤਨ ਤੋਂ ਡਰੋਗੇ ਵੀ ਦੁਖਦਾ ਹੈ, ਦੁਨੀਆਂ ਤੋਂ ਡਰੋਗੇ, ਤੋ ਉਹ ਆਪ ਕਹਿਣ ਲੱਗੇ ਫਿਰ 84 ਦੇ ਚੱਕਰ ਦੇ ਵਿੱਚ ਪੈ ਜਾਓਗੇ। ਸੋ ਸਾਨੂੰ ਭਗਤੀ ਕਰਨੀ ਚਾਹੀਦੀ ਹੈ, ਨਿਰਭੈ ਹੋ ਕੇ ਭਗਤੀ ਕਰਨੀ ਚਾਹੀਦੀ ਹੈ, ਪਿਆਰ ਨਾਲ ਭਗਤੀ ਕਰਨੀ ਚਾਹੀਦੀ ਹੈ, ਅਸੀਂ ਆਪਣੇ ਵਾਸਤੇ ਭਗਤੀ ਕਰਨੀ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਆਪਣੇ ਜੀਵ ਕੀ ਦਇਆ ਪਾਲੋ, 84 ਦਾ ਫੇਰ ਬਚਾਲੋ। ਭਗਤੀ ਕਰਨੀ ਕੋਈ ਕਿਸੇ ਦੇ ਜੁੰਮੇ ਆਸਾਨ ਨਹੀਂ, ਅਸੀਂ ਆਪਣੇ ਜੀਵ ਦੇ ਉੱਤੇ ਦਇਆ ਕਰਨੀ ਹੈ।
Now Kabir Sahib says that when you are initiated, after that you do what is your work to collect your scattered thoughts with the help of Simran. He says that you don't complain that your back, your body is paining or your knees are paining or you have any pain in your back. He says that you wholeheartedly you do the Simran what Master has given you. He says that fearlessly you do the meditation. You don't worry about the name and fame and the worldly shame of the people. The people, your friends will, in the beginning they will give you a very hard time, and in the beginning they will say that what you are doing, that why you are doing the devotion, and in that way they will give you a very hard time. But after due course of time they will also get the same color of the naam which you are having, and they will also start cooperating with you, and they will also get the same interest in the devotion. So Kabir Sahib says that if after getting initiation you will complain that your pain is, you are having the pain in the body, and if you will complain of many things, then what will happen to you? You will again go back into the cycle of 84 lakhs births and death, and in that way you will never be liberated. So he says that fearlessly, because now we have got the initiation, so fearlessly we should do the meditation and we should try to go back to our real home.